دوہرا پائی گوندا گر بھگت گر مورت کو دھیان درسیں درشن ہردے میں صدا نیم ام جان.
واحگرو جی کا خالصہ واحگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت جن کے پاگ بڑے ہیں پائی تن سادھو سنگ مکھ جڑے وڈیا پاگاں والے ہو تینا بندو پتت پاون بھگت وچل کرپا ندان ہماری پیاری امرت تاری گر نمکھ نہ منتے ٹاری رے درشن پرسن سرسن ہرسن رنگ رنگی کرتاری رے کھین رام گر گام ہر دام نہ جام ہر کنٹھ نانک ارہاری رے. ایسی امرتمئی بانی دے پونج ست گرو شری گرو گرنتھ صاحب جی مہاراج پادشاہ دے پاون پوتر چرن کبلاں چ سندیا ویڑے دے سجے ہوئے دیواناں چ حاضریاں بھر کے نویں پاتشاہ تلک تے جنجو دے راکھے ست گرو شری گرو تیگ بہادر صاحب جی مہاراج جی دے پاون پوتر دربار وچ نت مستک ہو کے آپ جی اپنا سماں اور سواس گرو لیکھے لا کے سفلا کر لے. اور کاج تیرا کتا نہ کام مل ساد سنگت پاج کیول نام. ساد سنگت وچ بیٹھ کے گوبند دا بھجن کرنا یہی ساڈی زندگی دا منورتھ ہے. ساڈے جیون دا مکھ پریوجن ہی ہے. ستگراں دا اتہاس سن رہے ہو. شری گرو ہر رائے صاحب ستویں پاتشاہ جی دی پوتر امرت کتھا چل رہی. گریب نواز پاتشاہ جی مہاراج گرو ہر رائے صاحب شکار کھیڈن چڑھے نے. رستے وچ اگے ایک اجگر جاتی دا سپ ویکھیا ہے. بڑا وڈا آکار ہے ایدا. شریر وچ کروڑاں دی گنتی چ کیڑے کیڑیاں پئے ہوئے نو کٹ کٹ کے کھا رہے نے. ایدے سارے شریر وچ چھیک ہوئے ہوئے نے زخمی ہیں. پونچھ نو جور نال زمین تے پٹکدا ہے سر نو پٹکدا ہے. بہت زیادہ تنگ ہے. گرو ہر رائے صاحب جی مہاراج جی نے ایک ارد چندراکار تیر اپنے پتھے چوں کڈیا ہے اور وہ تیر چلے تے چاڑ کے اس سپ دے سر تے ماریا تے دا سر کڑ نال وکھرا کر دتا. سپ دی موت ہو گئی. ادے چوں ایک پرکاش نکل کے آکاش نوں اٹھ گیا. سکھاں نے بینتی کیتی مہاراج اے کون سی اینوں ایہو جے کیڑے پاپ کرم دی سزا ملی ہے. تو ستگرو جی نے بچن کیتا کہ پچھلے جنم دا برہمن گرو سی. لوکاں کولوں اپنی پوجا کراؤندا سی پیسے اگراؤندا سی پر انہاں دی کلیان نہیں کر سکیا. کچا گرو سی اس کر کے سپ دی جونی پیا اور جنے دے چیلے سی او کیڑے بن کے کیڑیاں بن کے ہن اینوں ماس دا توڑ توڑ کے کھا کے اپنا حساب پورا کر رہے نے. پر ہن انہیں ساڈے درشن کیتے نے. ایہدا پھل انہوں یہ ملیا کہ ہن یہ مکت ہو گیا. ستگرو جی نے بچن کیتا کہ کچے گروہاں دی حالت ہوندی پر انہاں دے جڑے چیلے نے انہاں نوں منن والے نے انہاں دی دشا وی ایہو جے کیڑے کیڑیاں دے سمان ہی ہوندی ہے. ਇਹ ਕੌਤਕ ਵਰਤਾ ਕੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਵਾਪਸ ਆਪਣੇ ਨਗਰ ਸ੍ਰੀ ਕੀਰਤਪੁਰ ਸਾਹਿਬ ਆਏ ਨੇ। ਇੱਥੇ ਆਣ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਜੋ ਚੋਜ ਵਰਤਾ ਰਹੇ ਨੇ, ਆਓ ਸਾਰੀ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ। ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਇਕਾਗਰਤਾ ਬਣਾਉਣ ਵਾਸਤੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ। ਦੋਹਰਾ ਭਾਈ ਗੋਂਦਾ ਗੁਰ ਭਗਤ ਗੁਰਮੂਰਤ ਕੋ ਧਿਆਨ।
ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਸੇਵਕ ਹੈ, ਇਹਦਾ ਨਾਂ ਹੈ ਭਾਈ ਗੋਂਦਾ। ਭਾਈ ਗੋਂਦਾ ਜੀ ਗੁਰੂ ਘਰ ਦੇ ਸਿੱਖ ਨੇ, ਗੁਰੂ ਘਰ ਦੇ ਸੇਵਕ ਨੇ, ਗੁਰੂ ਦੇ ਭਗਤ ਨੇ ਔਰ ਹਰ ਵਕਤ ਆਪਣੇ ਹਿਰਦੇ ਚ ਗੁਰੂ ਦੀ ਮੂਰਤ ਦਾ ਧਿਆਨ ਧਾਰਨ ਕਰਦੇ ਹਨ।
ਦਰਸੈ ਦਰਸ਼ਨ ਹਿਰਦੇ ਮੈਂ ਸਤ ਨੇਮ ਇਮ ਜਾਨ।
ਹਰ ਰੋਜ਼ ਸਤਿਗੁਰਾਂ ਦੇ ਦਰਸ਼ਨ ਕਰਨੇ ਔਰ ਮਹਾਰਾਜ ਜੀ ਦੀ ਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ ਹਿਰਦੇ ਵਿਚੋਂ ਦਰਸ਼ਨ ਕਰਨੇ, ਤੇ ਸਤਿਗੁਰਾਂ ਦਾ ਜਿਹੜਾ ਸਰੂਪ ਹੈ ਉਹਨੂੰ ਆਪਣੇ ਹਿਰਦੇ ਚ ਵਸਾ ਲੈਣਾ ਤੇ ਫਿਰ ਹਿਰਦੇ ਚ ਵਸਾ ਕੇ ਉਸ ਮੂਰਤ ਦੇ ਦਰਸ਼ਨ ਕਰਨੇ, ਇਹ ਨੇਮ ਸੀ ਭਾਈ ਗੋਂਦੇ ਦਾ ਰੋਜ਼ ਦਾ ਕਿ ਸਤਿਗੁਰਾਂ ਦੀ ਮੂਰਤ ਨੂੰ ਹਿਰਦੇ ਚ ਵਸਾ ਕੇ ਫਿਰ ਉਹਦੇ ਦਰਸ਼ਨ ਕਰਨੇ, ਫਿਰ ਉਹਦੇ ਦੀਦਾਰ ਕਰਨੇ। ਜਿਵੇਂ ਗੁਰਬਾਣੀ ਦਾ ਮਹਾਂ ਵਾਕ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਣਾ ਇਹ ਸਿੱਖ ਦਾ ਫਰਜ਼ ਹੈ, ਸਿੱਖ ਦਾ ਕਰਤੱਵ ਹੈ। ਭਾਈ ਗੋਂਦੇ ਨੇ ਸਤਿਗੁਰਾਂ ਦੀ ਸੋਹਣੀ ਮੂਰਤ ਨੂੰ ਹਿਰਦੇ ਚ ਵਸਾ ਕੇ ਉਹਦੇ ਦਰਸ਼ਨ ਕਰਨੇ, ਇਹ ਇਹਨਾਂ ਦਾ ਨਿਤਨੇਮ ਹੈ।
ਜੋ ਪਈ ਸ੍ਰੀ ਸਤਿਗੁਰ ਪੂਰਨ ਹਰਿ ਰਾਏ।
ਸ੍ਰੀ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਪੂਰਨ ਹਨ, ਪੂਰਨ ਗੁਰਦੇਵ ਹਨ, ਜਿਨ੍ਹਾਂ ਅੰਦਰ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਹੈ।
ਇਤਕ ਸਮੋ ਟਿਗ ਸੇਵ ਕਮਾਏ।
ਭਾਈ ਗੋਂਦੇ ਨੇ ਸਤਿਗੁਰਾਂ ਦੇ ਕੋਲ ਰਹਿ ਕੇ ਕਾਫੀ ਸਮਾਂ ਸੇਵਾ ਕੀਤੀ। ਸਤਿਗੁਰੂ ਜੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਚ ਰਹਿ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਭਾਈ ਗੋਂਦੇ ਨੇ ਸੇਵਾ ਕੀਤੀ ਹੈ, ਸੇਵਾ ਕਮਾਈ ਹੈ।
ਭਏ ਪ੍ਰਸੰਨ ਇੱਕ ਦਿਨ ਹੇਰਾ।
ਇੱਕ ਦਿਨ ਗੁਰੂ ਹਰਿ ਰਾਏ ਸਾਹਿਬ ਜੀ ਭਾਈ ਗੋਂਦੇ ਦੀ ਸੇਵਾ ਵੇਖ ਕੇ ਇਹਦੇ ਤੇ ਬੜਾ ਪ੍ਰਸੰਨ ਹੋਏ ਔਰ ਭਾਈ ਗੋਂਦਾ ਜੀ ਤੇ ਕਿਰਪਾ ਦ੍ਰਿਸ਼ਟੀ ਕੀਤੀ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਨੇ।
ਗਇਓ ਬਾਤ ਸ੍ਰੀ ਮੁਖ ਤਿਸ ਬੇਰਾ।
ਉਸ ਵਕਤ ਮਹਾਰਾਜ ਜੀ ਨੇ ਭਾਈ ਗੋਂਦਾ ਜੀ ਪ੍ਰਤੀ ਹੁਕਮ ਕੀਤਾ, ਇਹਨਾਂ ਦੀ ਸੇਵਾ ਘਾਲਣਾ ਵੇਖ ਕੇ ਇਹਨਾਂ ਨੇ ਬੜੀ ਸੇਵਾ ਕੀਤੀ ਹੈ, ਬੜੇ ਪ੍ਰਸੰਨ ਹੋਏ ਗੁਰੂ ਹਰਿ ਰਾਏ ਸਾਹਿਬ ਤੇ ਪ੍ਰਸੰਨ ਹੋ ਕੇ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਗੋਂਦੇ ਨੂੰ
ਕਾਬਲ ਕੇਰ ਵਲਾਇਤ ਜੋਏ।
ਮਹਾਰਾਜ ਜੀ ਕਹਿਣ ਲੱਗੇ ਭਾਈ ਗੋਂਦਾ ਜੀ ਜਿਹੜਾ ਕਾਬਲ ਦਾ ਇਲਾਕਾ ਹੈ, ਕਾਬਲ ਵਿਚ ਗੁਰੂ ਘਰ ਦੀ ਬੜੀ ਸਿੱਖੀ ਹੈ, ਕਿਸੇ ਸਮੇਂ ਖਾਲਸਾ ਜੀ ਕਾਬਲ ਗੁਰੂ ਕੀ ਸਿੱਖੀ ਦਾ ਗੜ੍ਹ ਰਿਹਾ, ਬੜੀ ਬੜੀ ਭਾਵਨਾ ਤੇ ਅਦਬ ਵਾਲੇ ਗੁਰਸਿੱਖ ਉਥੇ ਰਹਿੰਦੇ ਰਹੇ ਨੇ। ਹੁਣ ਵੀ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਸਮੇਂ ਕਾਬਲ ਤੋਂ ਸਿੱਖ ਆਏ, ਉਹ ਕਾਬਲੀ ਸਿੱਖ ਅੱਜ ਵੀ ਗੁਰੂ ਘਰ ਤੇ ਬੜੀ ਸ਼ਰਧਾ ਭਾਵਨਾ ਤੇ ਭਾਵ ਸਤਿਕਾਰ ਰੱਖਦੇ ਨੇ। ਕਹਿਣ ਲੱਗੇ ਕਿ ਕਾਬਲ ਦੇ ਵਿਚ ਗੁਰੂ ਕੀ ਸੰਗਤ ਰਹਿੰਦੀ ਹੈ, ਉਥੇ ਬਹੁਤ ਸਾਰੇ ਗੁਰਸਿੱਖ ਨੇ ਔਰ ਉਹ ਪ੍ਰਦੇਸ਼ ਦਾ ਇਲਾਕਾ, ਉਦੋਂ ਪ੍ਰਦੇਸ਼ ਹੀ ਮੰਨਿਆ ਜਾਂਦਾ ਸੀ, ਭਾਰਤ ਖੰਡ ਤੋਂ ਬਾਹਰ ਦਾ ਹਿੱਸਾ ਸੀ। ਮਹਾਰਾਜ ਜੀ ਕਹਿੰਦੇ ਜੋ ਕਾਬਲ ਦਾ ਇਲਾਕਾ ਵਲੈਤ ਦਾ ਇਲਾਕਾ ਹੈ,
ਤੈਂ ਕੀ ਸੰਗਤ ਸਿੱਖ ਸਭ ਕੋਏ।
ਉਥੋਂ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਘਰ ਦੇ ਸਿੱਖ ਨੇ, ਉਥੇ ਜਿਹੜੀ ਸੰਗਤ ਰਹਿੰਦੀ ਹੈ ਕਾਬਲ ਦੇ ਵਿਚ ਉਹ ਗੁਰੂ ਘਰ ਦੇ ਸਿੱਖ ਨੇ, ਉਹਨਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੋਈ ਹੈ।
ਕਹਾਂ ਰਹੋ ਸਭ ਕੀ ਸੁਧ ਲਿਓ,
ਤੁਸੀਂ ਏਦਾਂ ਕਰੋ ਕਿ ਕਾਬਲ ਜਾਓ ਤੇ ਕਾਬਲ ਜਾ ਕੇ ਉਹਨਾਂ ਸਾਰੇ ਸਿੱਖਾਂ ਦੀ ਸੇਵਾ ਸੰਭਾਲ ਕਰੋ। ਮਹਾਰਾਜ ਜੀ ਨੇ ਭਾਈ ਗੋਂਦੇ ਨੂੰ ਪ੍ਰਚਾਰਕ ਬਣਾ ਕੇ ਕਾਬਲ ਭੇਜਿਆ ਕਿ ਤੁਸੀਂ ਕਾਬਲ ਜਾਓ ਔਰ ਕਾਬਲ ਜਾ ਕੇ ਉਥੇ ਜਿੰਨੀ ਸੰਗਤ ਹੈ, ਉਥੇ ਜਿੰਨੇ ਸਿੱਖ ਨੇ, ਉਹਨਾਂ ਸਾਰੇ ਸਿੱਖਾਂ ਦੀ ਸਾਰੀ ਸੰਗਤ ਦੀ ਸੇਵਾ ਸੰਭਾਲ ਕਰੋ।
ਸਿੱਖੀ ਕੋ ਉਪਦੇਸ਼ ਕਰਿਓ,
ਔਰ ਗੁਰਸਿੱਖਾਂ ਨੂੰ ਜਾ ਕੇ ਉਥੇ ਪ੍ਰੇਮਾ ਭਗਤੀ ਦਾ ਉਪਦੇਸ਼ ਦਿਓ, ਪ੍ਰਚਾਰ ਕਰੋ ਗੁਰਸਿੱਖੀ ਦਾ, ਗੁਰਮਤ ਦਾ ਪ੍ਰਚਾਰ ਕਰੋ, ਔਰ ਉਥੇ ਜਿੰਨੀ ਸੰਗਤ ਹੈ ਸਿੱਖ ਨੇ, ਉਹਨਾਂ ਸਾਰਿਆਂ ਨੂੰ ਭਗਤੀ ਦਾ, ਪ੍ਰੇਮਾ ਭਗਤੀ ਦਾ ਉਪਦੇਸ਼ ਦਿਓ।
ਤੈਂ ਕੀ ਜੋ ਗੁਰ ਕਾਰ ਅਸ਼ੇਸ਼,
ਕਾਬਲ ਦੀਆਂ ਸੰਗਤਾਂ ਦੇ ਕੋਲ ਜਿਹੜੀ ਗੁਰੂ ਘਰ ਦੀ ਕਾਰ ਸੇਵਾ ਹੋਵੇਗੀ, ਗੁਰੂ ਘਰ ਦੀ ਜਿਹੜੀ ਕਾਰ ਹੋਵੇਗੀ, ਉਹਨਾਂ ਦੇ ਕੋਲ ਜਿਹੜੀ ਦਸਵੰਧ ਦੀ ਮਾਇਆ ਉਥੋਂ ਦੀ ਸੰਗਤ ਦੇ ਕੋਲ ਕਾਬਲ ਦੇ ਸਿੱਖਾਂ ਕੋਲ ਹੋਵੇਗੀ।
ਕਰੋ ਸਕੇਲਨ ਸਗਰੇ ਦੇਸ਼,
ਉਸ ਕਾਬਲ ਦੇ ਸਾਰੇ ਇਲਾਕੇ ਦੇ ਵਿੱਚ ਜਿੰਨੀ ਸੰਗਤ ਹੈ ਉਹਨਾਂ ਦੇ ਕੋਲ ਜਿਹੜੀ ਦਸਵੰਧ ਦੀ ਮਾਇਆ ਹੋਏਗੀ ਗੁਰੂ ਘਰ ਦੀ, ਉਹ ਤੁਸੀਂ ਇਕੱਠੀ ਕਰਨੀ। ਯਾਨੀ ਕਿ ਇਸ ਤਰ੍ਹਾਂ ਕਹਿ ਲਈਏ ਕਿ ਭਾਈ ਗੋਂਦੇ ਨੂੰ ਕਾਬਲ ਦਾ ਮਸੰਦ ਬਣਾ ਕੇ ਸਤਿਗੁਰੂ ਜੀ ਭੇਜ ਰਹੇ ਨੇ। ਮਸੰਦ ਦਾ ਕੰਮ ਕੀ ਹੁੰਦਾ ਸੀ? ਗੁਰੂ ਘਰ ਦੀ ਸਾਰੀ ਕਾਰ ਸੇਵਾ ਉਗਰਾਣੀ ਤੇ ਗੁਰਮਤ ਦਾ ਪ੍ਰਚਾਰ ਕਰਨਾ, ਨਾਲੇ ਪ੍ਰਚਾਰਕ ਵੀ ਥਾਪਿਆ ਤੇ ਨਾਲੇ ਉਥੋਂ ਦਾ ਮਸੰਦ ਵੀ ਥਾਪ ਰਹੇ ਨੇ। ਕਹਿੰਦੇ ਕਿ ਕਾਬਲ ਦੀ ਸੰਗਤ ਕੋਲ ਜਿੰਨੀ ਵੀ ਦਸਵੰਧ ਦੀ ਕਾਰ ਹੋਵੇਗੀ, ਗੁਰੂ ਘਰ ਦੀ ਮਾਇਆ ਹੋਵੇਗੀ, ਉਹ ਸਾਰੀ ਮਾਇਆ, ਉਹ ਸਾਰੀ ਕਾਰ ਤੁਸੀਂ ਜਾ ਕੇ ਉਥੇ ਉਹਨਾਂ ਕੋਲੋਂ ਸੰਭਾਲਣੀ ਹੈ।
ਸੰਤ ਅਤਿਥ ਸਿੱਖਣ ਅਚਵਾਓ,
ਉਥੇ ਜਾ ਕੇ ਕਾਬਲ ਵਿਚ ਤੁਸੀਂ ਲੰਗਰ ਚਲਾਓ ਗੁਰੂ ਦਾ, ਗੁਰੂ ਦਾ ਲੰਗਰ ਚਲਾਓ, ਔਰ ਉਸ ਲੰਗਰ ਦੇ ਵਿਚ ਸੰਤਾਂ ਨੂੰ ਜਿਹੜੇ ਅਤਿਥੀ ਆਉਂਦੇ ਨੇ, ਰਾਹਗੀਰ ਮੁਸਾਫਰ ਆਉਂਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਗੁਰੂ ਕਾ ਭੋਜਨ ਚਕਾਓ, ਗੁਰੂ ਕਾ ਲੰਗਰ ਛਕਾਓ।
ਗੁਰ ਕੀ ਦੇਗ ਵਿਸਾਲ ਚਲਾਓ,
ਵੱਡੇ ਪੱਧਰ ਦੇ ਉੱਤੇ ਉੱਥੇ ਗੁਰੂ ਕਾ ਲੰਗਰ ਚਲਾਓ। ਜਿੰਨੀ ਮਾਇਆ ਉੱਥੇ ਸੰਗਤ ਕੋਲੋਂ ਆਏ ਕਰੇਗੀ, ਉਹ ਮਾਇਆ ਦਾ ਤੁਸੀਂ ਲੰਗਰ ਲਾ ਦਿਓ, ਉੱਥੇ ਵੱਧ ਤੋਂ ਵੱਧ ਲੰਗਰ ਲਾ ਦਿਓ, ਤੇ ਬੇਅੰਤ ਸੰਗਤਾਂ ਨੂੰ ਵੱਡੇ ਪੱਧਰ ਦੇ ਉੱਤੇ ਲੰਗਰ ਲਾ ਕੇ ਲੰਗਰ ਛਕਾਓ।
ਸੋ ਮੁਜਰੇ ਸਗਰੀ ਪਰ ਜਾਏ,
ਤਾਂ ਉਹ ਸਾਰੀ ਮਾਇਆ ਜਿਹੜੀ ਆ ਉਹ ਸਫਲ ਹੋ ਜਾਏਗੀ। ਜਦੋਂ ਗੁਰੂ ਕੇ ਲੰਗਰਾਂ ਦੇ ਵਿੱਚ ਤੁਸੀਂ ਉਹ ਮਾਇਆ ਖਰਚੋਗੇ, ਸੰਗਤ ਦੀ ਜਿਹੜੀ ਦਸਵੰਧ ਦੀ ਮਾਇਆ ਹੋਵੇਗੀ ਉਹ ਲੰਗਰ ਤੇ ਲਾਓਗੇ, ਤੇ ਤੁਹਾਡੀ ਉਹ ਸਾਰੀ ਮਾਇਆ ਗੁਰੂ ਕੇ ਲੰਗਰਾਂ ਵਿਚ ਲੱਗ ਕੇ ਸਫਲੀ ਹੋ ਜਾਵੇਗੀ।
ਅਪਰ ਦੇਗ ਜੇ ਤਕ ਸਮੁਦਾਏ,
ਹੋਰ ਵੀ ਜਿਹੜਾ ਦੇਗ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ ਜੋ ਜੋ ਕੁਝ ਚਾਹੀਦਾ ਹੈ,
ਸਕਲ ਹਜੂਰ ਪਠਾਵਨ ਕਰੋ।
ਮਹਾਰਾਜ ਜੀ ਕਹਿੰਦੇ ਜਿਹੜਾ ਲੰਗਰ ਤੋਂ ਵੱਧ ਜਾਵੇ ਪੈਸਾ, ਬਾਕੀ ਸਾਰੀ ਮਾਇਆ ਤੁਸੀਂ ਉਥੇ ਲੰਗਰ ਚਲਾ ਦਿਓ, ਪਰ ਲੰਗਰ ਚਲਾਣ ਤੋਂ ਬਾਅਦ ਵੀ ਜੇ ਮਾਇਆ ਵੱਧ ਜਾਏ, ਤੇ ਫਿਰ ਉਹ ਵਧੀ ਹੋਈ ਮਾਇਆ ਤੁਸੀਂ ਇੱਥੇ ਗੁਰੂ ਘਰ ਸਾਡੇ ਕੋਲ ਭੇਜ ਦੇਣੀ। ਪਹਿਲਾਂ ਤਾਂ ਲੰਗਰ ਚਲਾਓ, ਲੰਗਰ ਚਲਾਉਣ ਤੋਂ ਬਾਅਦ ਜੇ ਮਾਇਆ ਵਧਦੀ ਹੈ, ਜੇ ਰੁਪਈਏ ਵੱਧ ਜਾਂਦੇ ਨੇ ਸੰਗਤ ਦੇ, ਕਿਉਂਕਿ ਕਾਬਲ ਚ ਬਹੁਤ ਜ਼ਿਆਦਾ ਸਿੱਖੀ ਹੈ, ਲੰਗਰ ਚਲਾਉਣ ਤੋਂ ਇਲਾਵਾ ਮਾਇਆ ਵਧੇਗੀ ਵੀ, ਉਹ ਜਿਹੜੀ ਮਾਇਆ ਵਧੇਗੀ ਉਹ ਫਿਰ ਤੁਸੀਂ ਸਾਡੇ ਕੋਲ ਭੇਜਣੀ ਹੈ, ਬਾਕੀ ਉਥੇ ਸਾਰੀ ਲੰਗਰ ਦੇ ਵਿਚ ਖਰਚ ਦੇਣੀ ਹੈ।
ਸੁਣ ਆ ਗਿਆ ਕੋ ਹੋਏ ਘਰ ਵਿਦਾ,
ਭਾਈ ਗੋਂਦੇ ਨੇ ਗੁਰੂ ਹਰਿਰਾਏ ਸਾਹਿਬ ਜੀ ਦੀ ਆਗਿਆ ਸੁਣੀ ਤੇ ਸਤਿਗੁਰਾਂ ਦੀ ਆਗਿਆ ਸੁਣ ਕੇ ਭਾਈ ਗੋਂਦਾ ਜੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਚੱਲ ਪਏ, ਕਾਬਲ ਨੂੰ ਚੱਲ ਪਏ।
ਬੰਧਨ ਕਰ ਗਮਨਿਓ ਸੋ ਤਦਾ,
ਇਹ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕੀਤੀ, ਬੜੀ ਭਾਵਨਾ ਨਾਲ, ਬੜੇ ਸਤਿਕਾਰ ਨਾਲ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਵੰਦਨਾ ਕੀਤੀ ਹੈ।
ਜਾਏ ਵਲਾਇਤ ਮੈਂ ਤਬ ਰਹੇ,
ਉਸ ਵਕਤ ਭਾਈ ਗੋਂਦਾ ਜੀ ਕੀਰਤਪੁਰ ਸਾਹਿਬ ਤੋਂ ਕਾਬਲ ਚਲੇ ਗਏ, ਤੇ ਕਾਬਲ ਜਾ ਕੇ ਜਿਹੜਾ ਵਲੈਤ ਦਾ ਇਲਾਕਾ ਸੀ, ਉਸ ਵੇਲੇ ਪ੍ਰਦੇਸ਼ ਸੀ, ਉਥੇ ਜਾ ਕੇ ਭਾਈ ਗੋਂਦਾ ਜੀ ਨੇ ਰਹਿਣਾ ਸ਼ੁਰੂ ਕਰ ਦਿੱਤਾ। ਉਥੇ ਜਾ ਕੇ ਭਾਈ ਗੋਂਦੇ ਨੇ ਆਪਣਾ ਨਿਵਾਸ ਕਰ ਲਿਆ।
ਸਭ ਸੰਗਤ ਤੇ ਧਨ ਕੋ ਲਿਓ,
ਸਾਰੀ ਸੰਗਤ ਦੇ ਕੋਲੋਂ ਜਿੰਨੀ ਮਾਇਆ ਆਉਣੀ, ਉਹ ਮਾਇਆ ਭਾਈ ਗੋਂਦੇ ਨੇ ਉਗਰਾਹ ਲੈਣੀ। ਜਿੰਨੀ ਸੰਗਤ ਦੇ ਕੋਲ ਦਸਵੰਧ ਦੀ ਮਾਇਆ ਹੁੰਦੀ ਸੀ ਕਾਬਲ ਦੇ ਸਿੱਖਾਂ ਕੋਲ, ਉਹ ਸਾਰੀ ਮਾਇਆ ਭਾਈ ਗੋਂਦਾ ਜੀ ਉਗਰਾਹ ਕੇ ਇਕੱਠੀ ਕਰ ਲੈਂਦੇ ਹਨ।
ਸਿੱਖ ਅਤਿਥਨ ਜਿਤਤ ਅਚਾਵੈ,
ਉਸ ਮਾਇਆ ਦੀਆਂ ਰਸਤਾਂ ਖਰੀਦ ਕੇ ਭਾਈ ਗੋਂਦੇ ਨੇ ਲੰਗਰ ਲਾ ਦਿੱਤਾ। ਉਥੇ ਧਰਮਸ਼ਾਲਾ ਬਣੀ ਹੋਈ ਸੀ ਤੇ ਧਰਮਸ਼ਾਲਾ ਵਿਚ ਲੰਗਰ ਲਾ ਦਿੱਤਾ ਤੇ ਜਿਹੜਾ ਕੋਈ ਸੰਤ ਮਹੰਤ ਆਉਂਦਾ, ਕੋਈ ਅਤਿਥੀ ਆਉਂਦਾ, ਕੋਈ ਰਾਹਗੀਰ ਮੁਸਾਫਰ ਆਉਂਦਾ, ਉਹਨਾਂ ਨੂੰ ਭਾਈ ਗੋਂਦੇ ਨੇ ਬੜੇ ਪਿਆਰ ਨਾਲ ਲੰਗਰ ਪ੍ਰਸ਼ਾਦਾ ਚਕਾਉਣਾ।
ਸੋ ਸਗਰੀ ਗੁਰ ਮੁਜਰੇ ਪਾਵੇ,
ਜਿੰਨਾ ਕੁਝ ਵੀ ਆਉਂਦਾ ਹੈ ਉਹ ਸਾਰੀ ਮਾਇਆ ਭਾਈ ਗੋਂਦਾ ਜੀ ਗੁਰੂ ਕੇ ਲੰਗਰਾਂ ਵਿਚ ਪਾ ਦਿੰਦੇ ਨੇ ਤੇ ਸਾਰੀ ਸੰਗਤ ਦੀ ਦਿੱਤੀ ਹੋਈ ਉਹ ਮਾਇਆ ਗੁਰੂ ਕੇ ਲੰਗਰਾਂ ਚ ਪੈ ਕੇ ਸਫਲੀ ਹੋ ਜਾਂਦੀ ਹੈ, ਸਕਾਰਥੀ ਹੋ ਜਾਂਦੀ ਹੈ।
ਧਰਮਸਾਲ ਕਾਬਲ ਮੈਂ ਕੀਨਸ,
ਇੱਕ ਬੜੀ ਵੱਡੀ ਧਰਮਸ਼ਾਲਾ ਭਾਈ ਗੋਂਦੇ ਨੇ ਕਾਬਲ ਵਿਚ ਬਣਾਈ, ਜਿੱਥੇ ਧਰਮਸ਼ਾਲਾ ਅੱਜ ਕੱਲ ਆਪਾਂ ਗੁਰਦੁਆਰਾ ਕਹਿੰਦੇ, ਪਹਿਲਾਂ ਪੁਰਾਣੇ ਨਾਂ ਧਰਮਸ਼ਾਲਾ ਸੀ, ਛੇਵੇਂ ਪਾਤਸ਼ਾਹ ਤੋਂ ਬਾਅਦ ਧਰਮਸ਼ਾਲਾ ਦਾ ਨਾਂ ਬਦਲ ਕੇ ਗੁਰਦੁਆਰਾ ਪਿਆ। ਛੇਵੇਂ ਪਾਤਸ਼ਾਹ ਤੱਕ ਤਕਰੀਬਨ ਜ਼ਿਆਦਾ ਧਰਮਸ਼ਾਲਾ ਹੀ ਕਹਿੰਦੇ ਸਨ। ਭਾਈ ਗੋਂਦੇ ਨੇ ਧਰਮਸ਼ਾਲਾ ਬਣਵਾ ਦਿੱਤੀ, ਬੜੀ ਵੱਡੀ ਬੜੀ ਸੁੰਦਰ ਧਰਮਸ਼ਾਲਾ ਬਣਵਾਈ ਹੈ।
ਤੈ ਕੋ ਛੁਪਤ ਤਰੈਨ ਨਦੀਨਸ,
ਉਸ ਧਰਮਸ਼ਾਲਾ ਦੇ ਵਿਚ ਲੰਗਰ ਵੀ ਚਲਾ ਦਿੱਤੇ, ਉਥੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੇ। ਜਿਹੜਾ ਵੀ ਕੋਈ ਆਉਂਦਾ ਉਹਨੂੰ ਖਾਣ ਵਾਸਤੇ ਭੋਜਨ ਮਿਲਦਾ ਹੈ। ਫਿਰ ਉਥੇ ਕਥਾ ਕੀਰਤਨ ਦੇ ਪ੍ਰਭਾਵ ਵੀ ਧਰਮਸ਼ਾਲਾ ਚ ਚਲਾ ਦਿੱਤੇ। ਦੋਵੇਂ ਭੋਜਨ, ਆਤਮਕ ਭੋਜਨ ਦੀ ਖੁਰਾਕ ਵੀ ਉਥੋਂ ਮਿਲਦੀ ਹੈ ਤੇ ਸਰੀਰਕ ਭੋਜਨ ਦੀ ਖੁਰਾਕ ਵੀ ਉਥੋਂ ਮਿਲਦੀ ਹੈ।
ਸਤ ਗੁਰ ਪ੍ਰੇਮ ਕਰੇ ਨਿਤ ਮਾਤਾ, ਸਤ ਨਾਮ ਸਿਮਰਤ ਸੁਖ ਦਾਤਾ।
ਭਾਈ ਗੋਂਦਾ ਜੀ ਸਤਿਗੁਰਾਂ ਨਾਲ ਬੜਾ ਹੀ ਪ੍ਰੇਮ ਕਰਦੇ ਨੇ। ਕਾਬਲ ਤਾਂ ਚਲੇ ਗਏ ਨੇ ਪਰ ਭਾਈ ਗੋਂਦੇ ਦਾ ਮਨ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਚ ਰਹਿੰਦਾ, ਸਤਿਗੁਰਾਂ ਦੇ ਪ੍ਰੇਮ ਦੇ ਵਿਚ ਮਸਤ ਰਹਿੰਦੇ ਨੇ, ਪ੍ਰੇਮ ਕਾਰਨ ਨਿਤ ਮਸਤ ਰਹਿੰਦੇ ਨੇ ਔਰ ਹਰ ਵੇਲੇ ਸੱਚੇ ਨਾਮ ਦਾ ਸਿਮਰਨ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ, ਐਸਾ ਸਿਮਰਨ ਬਾਰ ਬਾਰ ਭਾਈ ਗੋਂਦਾ ਜੀ ਕਰਦੇ ਰਹਿੰਦੇ ਨੇ, ਹਰ ਵੇਲੇ ਰਸਨਾ ਤੋਂ ਜਪਦੇ ਰਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ। ਇਹ ਜਿਹੜਾ ਪਵਿੱਤਰ ਨਾਮ ਹੈ ਇਹ ਭਾਈ ਗੋਂਦਾ ਜੀ ਦਿਨ ਰਾਤ ਆਪਣੀ ਰਸਨਾ ਤੋਂ ਜਪਦੇ ਹਨ।
ਧਿਆਨ ਪਰਾਇਣ ਰਹਿ ਅਧਿਕਾਰੀ,
ਹਰ ਵੇਲੇ ਸਤਿਗੁਰਾਂ ਦੇ ਧਿਆਨ ਦੇ ਪਰਾਇਣ ਰਹਿੰਦੇ ਨੇ। ਗੁਰੂ ਹਰ ਰਾਏ ਸਾਹਿਬ ਜੀ ਦਾ ਧਿਆਨ ਭਾਈ ਗੋਂਦਾ ਜੀ ਆਪਣੇ ਹਿਰਦੇ ਚ ਵਸਾ ਕੇ ਰੱਖਦੇ ਹਨ।
ਉਹ ਚਿਰ ਰਾਖੇ ਬ੍ਰਿਤ ਟਿਕਾਈ,
ਔਰ ਬੜੇ ਬੜੇ ਲੰਮੇ ਸਮੇਂ ਤੱਕ ਭਾਈ ਗੋਂਦਾ ਜੀ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ। ਬਹੁਤ ਲੰਮੇ ਸਮੇਂ ਤੱਕ ਆਪਣੀ ਬਿਰਤੀ ਨੂੰ ਗੁਰੂ ਸਾਹਿਬ ਜੀ ਦੀ ਮੂਰਤ ਦੇ ਧਿਆਨ ਵਿਚ ਟਿਕਾ ਕੇ ਰੱਖਦੇ ਹਨ।
ਪ੍ਰੇਮ ਭਗਤ ਤਿਸ ਕੀ ਵੱਡ ਜਾਣੀ, ਸ਼੍ਰੀ ਸਤ ਗੁਰ ਕੇ ਮਨ ਮੈਂ ਪਾਣੀ।
ਭਾਈ ਗੋਂਦੇ ਦੇ ਮਨ ਦੀ ਪ੍ਰੇਮਾ ਭਗਤੀ ਜੋ ਬੜੀ ਵੱਡੀ ਹੈ ਉਹ ਗੁਰੂ ਹਰ ਰਾਏ ਸਾਹਿਬ ਨੇ ਜਾਣ ਲਈ। ਸਤਵੇਂ ਪਾਤਸ਼ਾਹ ਅੰਤਰਜਾਮੀ ਨੇ ਇੱਥੇ ਕੀਰਤਪੁਰ ਸਾਹਿਬ ਚ ਬੈਠੇ ਭਾਈ ਗੋਂਦੇ ਦੀ ਭਾਵਨਾ ਜਾਣ ਗਏ, ਭਾਈ ਗੋਂਦੇ ਦਾ ਪ੍ਰੇਮ ਜਾਣ ਗਏ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਗੋਂਦੇ ਦੀ ਭਕਾਲਣਾ, ਭਾਈ ਗੋਂਦੇ ਦੀ ਪ੍ਰੀਤ ਉਹ ਸਤਿਗੁਰੂ ਜੀ ਦੇ ਮਨ ਨੂੰ ਭਾਈ ਹੈ।
ਸਭਾ ਮਾਏ ਸ਼੍ਰੀ ਬਦਨ ਬਖਾਣੀ,
ਇੱਕ ਦਿਨ ਸਭਾ ਵਿਚ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ, ਸੰਗਤ ਨੂੰ ਕਹਿਣ ਲੱਗੇ,
ਗੋਂਦਾ ਸੇਵਤ ਪ੍ਰੀਤ ਮਾਣੀ।
ਮਹਾਰਾਜ ਜੀ ਕਹਿੰਦੇ ਭਾਈ ਗੋਂਦਾ ਬੜੇ ਪਿਆਰ ਨਾਲ ਸੇਵਾ ਕਰ ਰਿਹਾ ਕਾਬਲ ਦੀ ਧਰਤੀ ਤੇ, ਪਰਦੇਸ਼ ਵਿਚ ਗਿਆ ਪਰ ਉਥੇ ਵੀ ਉਹਦਾ ਮਨ ਸਾਡੇ ਨਾਲ ਜੁੜਿਆ ਹੋਇਆ। ਮਹਾਰਾਜ ਜੀ ਨੇ ਬੜੀ ਵਡਿਆਈ ਕੀਤੀ, ਕਹਿੰਦੇ ਭਾਈ ਗੋਂਦੇ ਦੀ ਘਾਲਣਾ ਬੜੀ ਵੱਡੀ ਘਾਲਣਾ ਹੈ, ਉਹਦਾ ਬੜਾ ਭਾਰੀ ਪ੍ਰੇਮ ਹੈ।
ਦਿਨ ਪ੍ਰਤ ਧਾਰੇ ਧਿਆਨ ਗੁਰ ਮੂਰਤ,
ਰਾਤ ਦਿਨ ਭਾਈ ਗੋਂਦਾ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਚ ਧਿਆਨ ਧਾਰਨ ਕਰਕੇ ਰੱਖਦਾ, ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਦੇ ਹਨ।
ਅੰਗ ਪ੍ਰਤਿਅੰਗ ਜਥਾ ਸ਼ੁਭ ਸੂਰਤ,
ਜਿਸ ਤਰ੍ਹਾਂ ਦੇ ਸਾਡੇ ਅੰਗ ਪ੍ਰਤਿਅੰਗ ਨੇ, ਜਿੱਦਾਂ ਦੇ ਅਸੀਂ ਕੱਪੜੇ ਪਾਉਂਦੇ ਹਾਂ, ਜਿੱਦਾਂ ਦਾ ਸਾਡਾ ਸਰੂਪ ਹੁੰਦਾ ਨਾ, ਉਦਾਂ ਦਾ ਹੀ ਇਨ ਬਿਨ ਸਰੂਪ ਭਾਈ ਗੋਂਦਾ ਉੱਥੇ ਆਪਣੇ ਹਿਰਦੇ ਚ ਵਸਾਉਂਦਾ। ਅਸੀਂ ਇੱਥੇ ਜਿਹੋ ਜਿਹੇ ਕੱਪੜੇ ਵਸਤਰ ਪਾਉਂਦੇ ਹਾਂ, ਉਹਨੂੰ ਉੱਥੇ ਪਤਾ ਲੱਗ ਜਾਂਦਾ ਕਿ ਗੁਰੂ ਹਰਿ ਰਾਏ ਸਾਹਿਬ ਨੇ ਅੱਜ ਇੱਦਾਂ ਦੇ ਰੰਗ ਦੇ ਕੱਪੜੇ ਵਸਤਰ ਪਾਏ ਨੇ, ਤੇ ਏਦਾਂ ਉਹ ਅੰਗ ਪ੍ਰਤੀ ਅੰਗ ਜਿੱਦਾਂ ਦਾ ਸਾਡਾ ਸਰੂਪ ਹੈ, ਇਸ ਸਰੂਪ ਦਾ ਧਿਆਨ ਭਾਈ ਗੋਂਦਾ ਜੀ ਉੱਥੇ ਧਾਰਦੇ ਹਨ।
ਨੇਮ ਕਰਤ ਸੋ ਜਿਤਤ ਸਮੇ ਕੋ,
ਜਿੰਨੀ ਦੇਰ ਤੱਕ ਉਹ ਨੇਮ ਕਰਕੇ ਬੈਠਦੇ ਨੇ ਭਾਈ ਗੋਂਦਾ ਜੀ ਧਿਆਨ ਵਿੱਚ,
ਤਰੇ ਧਿਆਨ ਗੁਰ ਚਰਨਨ ਮੈਂ ਕੋ,
ਉਦੋਂ ਤੱਕ ਉਹ ਮੇਰੇ ਚਰਨਾਂ ਦਾ ਧਿਆਨ ਧਾਰਨ ਕਰਕੇ ਰੱਖਦੇ ਨੇ, ਜਿੰਨੀ ਦੇਰ ਵੀ ਬੈਠਦੇ ਨੇ ਭਾਈ ਗੋਂਦਾ ਜੀ ਉਹ ਮੇਰੇ ਚਰਨਾਂ ਦਾ ਧਿਆਨ ਧਾਰਨ ਕਰਕੇ ਬੈਠਦੇ ਹਨ।
ਇੱਕ ਦਿਨ ਗੋਂਦੇ ਮੱਜਨ ਠਾਨਾ,
ਇਹਦਾ ਗੁਰੂ ਹਰਿ ਰਾਏ ਸਾਹਿਬ ਜੀ ਭਾਈ ਗੋਂਦਾ ਜੀ ਦੀ ਉਪਮਾ ਕਰਦੇ ਨੇ ਸਭਾ ਵਿੱਚ। ਖਾਲਸਾ ਜੀ, ਇੱਧਰ ਇੱਕ ਦਿਨ ਦਾ ਬਚਨ ਹੈ ਕਿ ਭਾਈ ਗੋਂਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ। ਅੰਮ੍ਰਿਤ ਵੇਲੇ ਰੋਜ਼ ਉੱਠਦੇ ਸੀ, ਰੋਜ਼ ਵਾਂਗਰ ਅੱਜ ਵੀ ਉੱਠੇ ਨੇ। ਅੰਮ੍ਰਿਤ ਵੇਲੇ ਉੱਠ ਕੇ ਭਾਈ ਗੋਂਦੇ ਨੇ ਇਸ਼ਨਾਨ ਪਾਣੀ ਕੀਤਾ।
ਪ੍ਰਥਮੇ ਸ਼੍ਰੀ ਜਪ ਪਾਠ ਬਖਾਨਾ,
ਪਹਿਲਾਂ ਭਾਈ ਗੋਂਦੇ ਨੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕੀਤਾ ਉੱਠ ਕੇ ਇਸ਼ਨਾਨ ਪਾਣੀ ਕਰਕੇ, ਫਿਰ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤਮਈ ਬਾਣੀ ਸ੍ਰੀ ਜਪ ਜੀ ਸਾਹਿਬ ਦਾ ਪਾਠ ਕੀਤਾ ਹੈ।
ਉਨ ਸਤ ਗੁਰ ਕੋ ਲਾਇਓ ਧਿਆਨਾ,
ਜਪ ਜੀ ਸਾਹਿਬ ਦਾ ਪਾਠ ਕਰਕੇ ਭਾਈ ਗੋਂਦਾ ਜੀ ਨੇ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰ ਲਿਆ। ਉਸੇ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਜੀ ਦੀ ਮੂਰਤ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ।
ਵੱਡਿਓ ਆਨੰਦ ਬ੍ਰਿਤੀ ਠਹਿਰਾਨਾ,
ਕਹਿੰਦੇ ਜਦੋਂ ਸਤਿਗੁਰਾਂ ਦਾ ਧਿਆਨ ਧਾਰਿਆ ਤੇ ਅੰਦਰ ਬੜਾ ਹੀ ਆਨੰਦ ਵਧਿਆ ਭਾਈ ਗੋਂਦੇ ਦੇ, ਇੰਨਾ ਆਨੰਦ ਵਧਿਆ ਕਿ ਉਸ ਆਨੰਦ ਵਿਚ ਭਾਈ ਗੋਂਦੇ ਨੇ ਆਪਣੀ ਬਿਰਤੀ ਟਿਕਾ ਲਈ, ਆਪਣੀ ਸੁਰਤੀ ਨੂੰ ਉਸ ਆਨੰਦ ਦੇ ਵਿਚ ਟਿਕਾ ਲਿਆ।
ਧਿਆਨ ਵਿਖੇ ਗੁਰ ਕੇ ਨਿਜ ਹਾਥ,
ਸਤਿਗੁਰਾਂ ਦਾ ਧਿਆਨ ਧਾਰਨ ਕਰਕੇ ਨਾ ਧਿਆਨ ਦੇ ਵਿਚ ਹੀ ਆਪਣੇ ਹੱਥਾਂ ਦੇ ਨਾਲ,
ਪਦ ਅਰਬਿੰਦ ਗਏ ਰਤ ਸਾਥ,
ਧਿਆਨ ਦੇ ਨਾਲ ਧਿਆਨ ਧਾਰ ਲਿਆ ਤੇ ਆਪਣੇ ਧਿਆਨ ਵਿਚ ਹੀ ਭਾਈ ਗੋਂਦੇ ਨੇ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਆਪਣੇ ਹੱਥਾਂ ਨਾਲ ਪਕੜ ਲਏ। ਬੈਠੇ ਧਿਆਨ ਵਿਚ, ਵੇਖੋ ਧਿਆਨ ਦੀ ਕਿੰਨੀ ਪਕੜ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਧਿਆਨ ਬਾਬਤ ਇੱਕ ਬਚਨ ਆਪਣੀਆਂ ਵਾਰਾਂ ਵਿਚ ਲਿਖਿਆ ਕਿ ਕੱਛੂ ਆਂਡਾ ਧਿਆਨ ਧਾਰ ਕਰ ਪਰ ਪੱਕ ਨਦੀ ਵਿਚ ਆਣਾ। ਕੱਛੂ ਕੁੰਮੇ ਦੇ ਧਿਆਨ ਦੀ ਗੱਲ ਕਹੀ ਕਿ ਉਹ ਵੀ ਆਪਣੇ ਧਿਆਨ ਨਾਲ ਆਪਣੇ ਬੱਚਿਆਂ ਨੂੰ ਸਰੋਵਰ ਸਮੁੰਦਰ ਤੱਕ ਬੁਲਾ ਲੈਂਦੀ, ਧਿਆਨ ਨਾਲ ਹੀ ਖਿੱਚਦੀ। ਆਂਡੇ ਬਾਹਰ ਦੇ ਆਉਂਦੀ ਆ ਪਰ ਉਹਨਾਂ ਦਾ ਧਿਆਨ ਨਾਲ ਹੀ ਪਾਲਣਾ ਕਰਦੀ, ਧਿਆਨ ਨਾਲ ਹੀ ਬੱਚੇ ਆਪਣੇ ਤੱਕ ਬੁਲਾ ਲੈਂਦੀ। ਧਿਆਨ ਵਿਚ ਬੜੀ ਖਿੱਚ ਹੈ। ਹੁਣ ਇੱਕ ਕੂੰਜ ਵਿਚ ਕਿੰਨਾ ਧਿਆਨ ਹੁੰਦਾ, ਉਡੇ ਉਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉਹ ਸਿਮਰਨ ਦਾ ਮਤਲਬ ਹੈ ਧਿਆਨ ਧਾਰਨਾ। ਭਾਈ ਗੋਂਦੇ ਨੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨ ਹੱਥਾਂ ਨਾਲ ਪਕੜ ਲਏ ਧਿਆਨ ਵਿਚ ਹੀ। ਇਹ ਪਕੜ ਧਿਆਨ ਦੀ ਹੈ, ਸਰੀਰ ਦੀ ਨਾ ਪਕੜ ਵਿਚੋਂ ਹੱਥਾਂ ਵਿਚੋਂ ਤੇ ਭਾਵੇਂ ਗੁਰੂ ਸਾਹਿਬ ਆਪਣਾ ਆਪ ਛੁਡਾ ਲੈਣ, ਪਰ ਜਿਹੜੀ ਅੰਦਰ ਦੀ ਧਿਆਨ ਦੀ ਪਕੜ ਹੈ ਨਾ, ਉਹਦੇ ਵਿਚੋਂ ਸਤਿਗੁਰਾਂ ਕੋਲੋਂ ਆਪਣਾ ਆਪ ਛੁਡਾਉਣਾ ਵੀ ਮੁਸ਼ਕਲ ਹੈ, ਉਹ ਧਿਆਨ ਦੀ ਪਕੜ ਹੈ। ਭਾਈ ਗੋਂਦੇ ਨੇ ਆਪਣੇ ਧਿਆਨ ਵਿਚ ਹੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਆਪਣੇ ਹੱਥਾਂ ਨਾਲ ਪਕੜ ਲਏ ਹਨ।
ਇਸ ਆਨੰਦ ਮੈਂ ਲੈ ਹੋਏ ਗਏ ਹੋ,
ਚਰਨ ਫੜ ਕੇ ਨਾ ਗੁਰੂ ਹਰਿ ਰਾਏ ਸਾਹਿਬ ਦੇ ਉਸੇ ਆਨੰਦ ਵਿਚ ਹੀ ਭਾਈ ਗੋਂਦਾ ਜੀ ਲੈ ਹੋਵੇ, ਚਰਨ ਹੱਥਾਂ ਵਿਚ ਫੜ ਲਏ ਧਿਆਨ ਵਿਚ ਹੀ। ਇਹ ਭੁੱਲ ਗਏ ਕਿ ਮੈਂ ਸਰੀਰ ਹਾਂ, ਏਦਾਂ ਉਹਨਾਂ ਨੂੰ ਜਾਪਦਾ ਵੀ ਮੈਂ ਗੁਰੂ ਦੇ ਚਰਨਾਂ ਚ ਬੈਠਾ ਤੇ ਸਤਿਗੁਰਾਂ ਦੇ ਚਰਨ ਹੱਥਾਂ ਨਾਲ ਫੜੇ ਹੋਏ ਨੇ। ਇਹ ਭੁੱਲ ਗਿਆ ਵੀ ਮੈਂ ਕਾਬਲ ਹਾਂ ਤੇ ਗੁਰੂ ਸਾਹਿਬ ਕੀਰਤਪੁਰ ਸਾਹਿਬ ਨੇ देश भुल गया, काल भुल गया, शरीर भुल गया, बस इना पता है कि गुरु दे चरण मैं पकड़े हुए ने। सतगुरां दे चरण पकड़ के उसे ध्यान दे आनंद विच भाई गोंदा जी मगन हो गए, लय हो गए।
निर्विकल्प समाध चित ठयो,
निर्विकल्प समाधि। दो प्रकार की समाधि हुंदी, एक साविकल्प समाधि, एक निर्विकल्प समाधि। भाई गोंदे दी निर्विकल्प समाधि लग गई और उस निर्विकल्प समाधि विच भाई साहब जी दी सुरत जुड़ गई।
नै शरीर की सुध पुछ रही,
शरीर दी कोई सुध नहीं रही, शरीर दी कोई खबर नहीं रही।
निश्चलता ऐसी तिन गई,
शरीर बिल्कुल निश्चल हो गया, जिवें पत्थर दा हुंदा ना, इदा पत्थर दी मूर्त वांगर भाई गोंदे दा शरीर बिल्कुल जड़ बन गया, हिलदा जुलदा नहीं।
सुने न देखे परस न जाने,
ना उत्थे जो गल्लां हो रही ने भाई साहब नहीं सुन रहे, क्योंकि उत्थे शरीर ही बैठा है, सुरत गुरु हर राय साहब कोल है। कन्ना नाल कुछ सुन नहीं सकते, नक्का नाल सुगंधी नहीं लै सकते, जुबान नाल कुछ बोल नहीं रहे।
रसना क्रान विषे ने माने,
रसना ते जेडी क्राण नाशक है, वो किसी भी विषय नु अंगीकार नहीं कर रही। इस तरह कह लिए कि जिन्हां ये ज्ञान इंद्रिया ने इन्हां सारियां ज्ञान इंद्रिया ते काबू कर लिया, कर्म इंद्रिया और ज्ञान इंद्रिया इन्हां दसा दे उत्ते भाई गोंदे ने काबू कर लिया और ऐन एकाग्र होके एकाग्र चित होके बैठ गए ने।
टिकी ब्रित मैं पयो आनंद,
और फिर टिक गई और उस टिकी हुई बिरती विच भाई गोंदा जी दे हिरदे विच बड़ा भारी आनंद वरत रहा है।
कर मैं गै गुर पद अरबिंद,
हत्था विच गुरु साहब दे चरण पकड़े हुए ने, चरणा नु घुट के पकड़िया हुआ है।
अचल होए कर बैठे हो रे ओ,
अचल होके भाई गोंदा जी अडोल होके काफी समय तक बैठे रहे।
अपर न किनो तिन पुछ कहे ओ,
भाई गोंदे नु किसे ने आके छेड़िया नहीं, ना ही किसे ने आके भाई गोंदे नु हिलाया।
गुर दर्शन में गयो समाए, सादर विखे बूंद के पाए।
सतगुरां दे दर्शना विच भाई गोंदा जी इस तरह समा गए ने जिवें समुंदर विच बूंद समा के एक मिक हो जांदी है, जिवें समुंदर विच बूंद मिल के एक मिक हो जांदी है। एदां भाई गोंदा जी श्री गुरु हर राय साहब जी दे दर्शना विच एक बिक हो गए ने।
श्री कीरतपुर गुर हर राय,
इधर भाई गोंदा जी काबल च बैठे चरण पकड़ के ध्यान विच बैठे ने, ते इधर कीरतपुर साहब च श्री गुरु हर राय साहब जी महाराज जी
सिंघासन पर थिरे सोहाए,
महाराज जी अपने सिंघासन ते गुरता गद्दी दे उत्ते बैठे हुए ने।
दोनों चरण इकत्रे करे,
महाराज जी गद्दी ते बैठे ने ते अपने दोवे चरण इकट्ठे करके रखे हुए ने, थले लटकाए हुए ने चरण, ते लटका के चरण दोवे इकट्ठे करके सतगुरां ने रखे हुए ने।
बैठ रहे ने हलबो तरे,
महाराज जी भी अडोल बैठे ने, अपने चरण हिलन नहीं दे रहे, एदा लगदा भी किसी ने फड़ के रखे हुए ने, हालांकि कोई नजर नहीं आ रहा उत्थे, पर सिखा ने वेख्या भी सतगुरु जी एदा चरण टिका के रखे हुए ने जिदा किसी ने सतगुरां दे चरण फड़े हुंदे ने। महाराज जी भी बिल्कुल ही अडोल गुरु हर राय साहब जी बैठे रहे।
पई पोर ते निश्चल पए,
सवेर तो महाराज जी शाम तक दा समा उचलिया, महाराज जी निश्चल ही बैठे रहे, अडोल ही गुरु हर राय साहब जी महाराज जी बैठे रहे, हिलजुल नहीं कीती।
जब तो ए जाम बीत दिन गए,
खालसा जी दो पैर दिन बीत गया, यानी कि छे घंटे बैठे बीत गए गुरु हर राय साहब नू, सवेर तो अमृत वेले तो बैठे ने, दो पैर जदों बीत गए सतगुरु जी अडोल ही बैठे रहे, अपने चरणा नू टस तो मस नहीं कीता, थोड़ा जिन्ना भी अपने चरणा नू नहीं हिलाया, बिल्कुल ही अडोल बैठे रहे।
गोज बात ने किनू जानी,
हुणे जिहड़ी अंदर दी गोज गल है भी क्यों बैठे ने, ਇਹਦਾ ਹਾਲੇ ਕਿਸੇ ਨੂੰ ਸਿੱਖ ਨੂੰ ਨਹੀਂ ਪਤਾ, ਜਿਹੜੀ ਸੰਗਤ ਹੈ ਕਿਸੇ ਨੂੰ ਇਹਦੇ ਬਾਰੇ ਨਹੀਂ ਪਤਾ ਕਿ ਗੁਰੂ ਹਰਿਰਾਏ ਸਾਹਿਬ ਜੀ ਇਸ ਤਰ੍ਹਾਂ ਕਿਉਂ ਬੈਠੇ ਨੇ, ਅੰਦਰ ਦੀ ਜਿਹੜੀ ਗੁਹਜ ਕਥਾ ਹੈ, ਗੁਹਜ ਗੱਲ ਹੈ, ਉਹਦਾ ਕਿਸੇ ਨੂੰ ਨਹੀਂ ਪਤਾ।
ਫਿਰੇ ਸਮੀਪ ਮੋਨ ਤਾਠਾਨੀ,
ਤੇ ਸਾਰੇ ਸਿੱਖ ਵੀ ਕੋਲ ਬੈਠੇ ਨੇ, ਆਲੇ ਦੁਆਲੇ ਉਹ ਵੀ ਚੁੱਪ ਚਾਪ ਹੀ ਬੈਠੇ ਰਹੇ, ਗੁਰੂ ਹਰਿਰਾਏ ਸਾਹਿਬ ਵੀ ਚੁੱਪ ਬੈਠੇ ਨੇ, ਸੰਗਤ ਵੀ ਆਲੇ ਦੁਆਲੇ ਚੁੱਪ ਕਰਕੇ ਬੈਠੀ ਰਹੀ।
ਤਿਆਰ ਆਹਾਰ ਅਨੇਕ ਪ੍ਰਕਾਰੇ,
ਕਿਸੇ ਨੂੰ ਦੁਪਹਿਰ ਦਾ ਲੰਗਰ ਤਿਆਰ ਹੋ ਗਿਆ, ਅਨੇਕਾਂ ਪ੍ਰਕਾਰ ਦੇ ਪਕਵਾਨ, ਸਬਜ਼ੀਆਂ, ਭਾਜੀਆਂ, ਤਰਕਾਰੀਆਂ ਬਣ ਕੇ ਤਿਆਰ ਹੋ ਗਈਆਂ।
ਆਨ ਰਸੋਈਆ ਖਰੋ ਅਦਾਰੇ,
ਲਾਂਗਰੀ ਆ ਗਿਆ, ਲਾਂਗਰੀ ਆ ਕੇ ਸਤਿਗੁਰਾਂ ਦੇ ਸਨਮੁਖ ਖਲੋ ਗਿਆ, ਹੱਥ ਜੋੜ ਕੇ ਲਾਂਗਰੀ ਨੇ ਗੁਰੂ ਹਰਿਰਾਏ ਸਾਹਿਬ ਨੂੰ ਬੇਨਤੀ ਕੀਤੀ।
ਹੱਥ ਜੋੜ ਅਰਦਾਸ ਬਖਾਨੀ,
ਹੱਥ ਜੋੜ ਕੇ ਬੜੇ ਪਿਆਰ ਨਾਲ ਲਾਂਗਰੀ ਬੋਲਿਆ, ਕਹਿਣ ਲੱਗਾ
ਗੁਰ ਮਹਾਰਾਜ ਨਾ ਬੋਲੇ ਬਾਣੀ,
ਮਹਾਰਾਜ ਜੀ ਲੰਗਰ ਤਿਆਰ ਹੈ, ਆਪ ਜੀ ਲੰਗਰ ਨੂੰ ਭੋਗ ਲਾਓ, ਪਰ ਸਤਿਗੁਰੂ ਜੀ ਅੱਗੋਂ ਕੁਝ ਨਹੀਂ ਬੋਲੇ। ਲਾਂਗਰੀ ਨੇ ਬੇਨਤੀ ਕੀਤੀ ਪਰ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਅੱਗੋਂ ਕੁਝ ਨਹੀਂ ਬੋਲੇ।
ਵਿਖ ਸੁਭਾਏ ਕੋ ਬਿਸਮੈ ਹੋਏ,
ਹੁਣ ਉਹ ਸਾਰੇ ਵੇਖ ਕੇ ਹੈਰਾਨ ਹੋ ਗਏ ਕਿ ਅੱਗੇ ਤੇ ਸਤਿਗੁਰੂ ਜੀ ਲਾਂਗਰੀ ਨੂੰ ਕਹਿੰਦੇ ਨੇ ਕੋਈ ਨਹੀਂ ਆਉਂਦੇ ਆ, ਪਰ ਅੱਜ ਲਾਂਗਰੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਬੋਲੇ ਹੀ ਨਹੀਂ ਕੁਝ, ਮਹਾਰਾਜ ਜੀ ਨੇ ਕੋਈ ਵਚਨ ਆਪਣੀ ਰਸਨਾ ਤੋਂ ਉਚਾਰਿਆ ਹੀ ਨਹੀਂ। ਇਹ ਵੇਖ ਕੇ ਸਾਰੇ ਬੜੇ ਹੈਰਾਨ ਹੋਏ,
ਸਤਿਗੁਰ ਕਿਸ ਕੀ ਦਿਸ਼ ਨੈ ਜੋਏ,
ਮਹਾਰਾਜ ਜੀ ਕਿਸੇ ਵੱਲ ਵੇਖ ਵੀ ਨਹੀਂ ਰਹੇ ਕਿ ਕੌਣ ਆ ਰਿਹਾ ਤੇ ਕੌਣ ਜਾ ਰਿਹਾ, ਸਾਰੀ ਸਭਾ ਵਿੱਚ ਮਹਾਰਾਜ ਜੀ ਕਿਸੇ ਵੱਲ ਨਾ ਵੇਖ ਰਹੇ ਨੇ ਤੇ ਨਾ ਹੀ ਕਿਸੇ ਵੱਲ ਤੱਕਦੇ ਨੇ।
ਲੀਲਾ ਪ੍ਰੇਮ ਕੀ ਮਾ ਸੁਆਮੀ, ਕੌਣ ਲਖੇ ਬਿਨ ਅੰਤਰ ਜਾਮੀ।
ਪਰ ਇੱਥੇ ਤਾਂ ਪ੍ਰੇਮ ਦੀ ਲੀਲਾ ਦੀ ਖੇਡ ਵਰਤ ਰਹੀ ਹੈ, ਉਹ ਗੁਰੂ ਹਰਿਰਾਏ ਸਾਹਿਬ ਤੋਂ ਬਿਨਾਂ ਹੋਰ ਕੌਣ ਜਾਣ ਸਕਦਾ ਸੀ। ਜਿਹੜੀ ਪ੍ਰੇਮ ਦੀ ਲੀਲਾ ਇੱਥੇ ਵਰਤ ਰਹੀ ਹੈ ਇਸ ਵੇਲੇ, ਤੇ ਬਾਬੇ ਭਾਈ ਗੋਂਦੇ ਨੇ ਗੁਰੂ ਸਾਹਿਬ ਦੇ ਚਰਨ ਫੜੇ ਨੇ ਪ੍ਰੇਮ ਨਾਲ, ਉਹ ਸਿਰਫ ਗੁਰੂ ਸਾਹਿਬ ਜਾਣਦੇ ਨੇ ਜਾਂ ਭਾਈ ਗੋਂਦਾ ਜਾਣਦਾ, ਹੋਰ ਕੌਣ ਜਾਣ ਸਕਦਾ ਸੀ। ਬਾਕੀ ਤਾਂ ਸਭ ਹੈਰਾਨੀ ਨਾਲ ਵੇਖ ਹੀ ਰਹੇ ਨੇ ਕਿ ਹੋ ਕੀ ਰਿਹਾ।
ਦੋਏ ਘਟਕਾ ਬਿਤ ਗਏ ਪਿਛਾਰੀ,
ਇਹ ਤਾਂ ਹੀ ਖਾਲਸਾ ਜੀ ਦੋ ਘੜੀਆਂ ਹੋਰ ਬਤੀਤ ਹੋ ਗਈਆਂ।
ਹੁਣ ਸੇਵਕ ਅਰਦਾਸੀ ਉਚਾਰੀ,
ਉਹ ਸੇਵਾਦਾਰ ਫੇਰ ਆਇਆ, ਉਹਨੇ ਫੇਰ ਆ ਕੇ ਬੇਨਤੀ ਕੀਤੀ,
ਸਤਿਗੁਰ ਨਹੀਂ ਕਹਿਓ ਕੁਛ ਫੇਰੇ।
ਸਤਿਗੁਰੂ ਜੀ ਫੇਰ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਹਨੇ ਦੁਬਾਰਾ ਬੇਨਤੀ ਕੀਤੀ, ਮਹਾਰਾਜ ਲੰਗਰ ਤਿਆਰ ਹੈ, ਦੋ ਘੜੀਆਂ ਬਾਅਦ ਫੇਰ ਆਇਆ, ਮਹਾਰਾਜ ਜੀ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਸਤਿਗੁਰੂ ਜੀ ਚੁੱਪ ਹੀ ਬੈਠੇ ਰਹੇ,
ਬੈਠ ਰਹੇ ਸਭ ਬਿਸਮ ਬਡੇਰੇ,
ਜਿੰਨੇ ਸਿੱਖ ਸੀ ਉਹ ਵੀ ਸਾਰੇ ਬੜੇ ਹੈਰਾਨ ਨੇ, ਹੈਰਾਨੀ ਦੇ ਨਾਲ ਚਾਰੇ ਪਾਸੇ ਬੈਠੇ ਵੇਖੀ ਜਾਂਦੇ ਨੇ।
ਚਤਰ ਕਟੀ ਬੀਤੇ ਪੁੰਨ ਦਾਸ,
ਖਾਲਸਾ ਜੀ ਫੇਰ ਚਾਰ ਘੜੀਆਂ ਹੋਰ ਬੀਤ ਗਈਆਂ, ਤੇ ਚਾਰ ਘੜੀਆਂ ਜਦੋਂ ਬੀਤ ਗਈਆਂ, ਦਾਸ ਫੇਰ ਗੁਰੂ ਚਰਨਾਂ ਵਿੱਚ ਆਏ।
ਹੱਥ ਜੋੜ ਕੀ ਨਸੀ ਅਰਦਾਸ,
ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਅਰਦਾਸ ਕੀਤੀ, ਕਹਿਣ ਲੱਗੇ
ਸਿੱਧ ਅੰਨ ਸਭ ਸੀਤਲ ਭਇਓ।
ਮਹਾਰਾਜ ਜੀ ਲੰਗਰ ਤਿਆਰ ਹੈ, ਤੇ ਪਾਤਸ਼ਾਹ ਜੀ ਹੁਣ ਤਾਂ ਲੰਗਰ ਤਿਆਰ ਹੋਣ ਤੋਂ ਬਾਅਦ ਠੰਡਾ ਵੀ ਹੋ ਗਿਆ, ਅੱਗੇ ਆਪ ਜੀ ਨਾਲੋ ਨਾਲ ਛਕ ਲੈਂਦੇ ਹੋ, ਮਹਾਰਾਜ ਭੋਜਨ ਤਿਆਰ ਹੈ, ਪਰ ਭੋਜਨ ਤਿਆਰ ਹੋਣ ਤੋਂ ਬਾਅਦ ਹੁਣ ਸ਼ੀਤਲ ਹੋ ਗਿਆ, ਠੰਡਾ ਹੋ ਚੁੱਕਾ ਹੈ।
ਰਾਵਰ ਬਿਨ ਕਿਨੋ ਨੈ ਖਇਓ,
ਮਹਾਰਾਜ ਤੁਹਾਡੇ ਤੋਂ ਬਿਨਾਂ ਹੋਰ ਵੀ ਕਿਸੇ ਨੇ ਨਹੀਂ ਛਕਿਆ, ਜੇ ਤੁਸੀਂ ਛਕੋਗੇ ਤੇ ਸਿੱਖ ਛਕਣਗੇ, ਤੁਹਾਡੇ ਕਰਕੇ ਮਹਾਰਾਜ ਜੀ ਕਿਸੇ ਨੇ ਵੀ ਲੰਗਰ ਨਹੀਂ ਛਕਿਆ ਅੱਜ।
ਹੁਕਮ ਆਪ ਕੋ ਹੋਏ ਸੋ ਕਰੈ,
ਮਹਾਰਾਜ ਹੁਣ ਆਪ ਜੀ ਦਾ ਕੀ ਹੁਕਮ ਹੈ, ਜੋ ਤੁਹਾਡਾ ਹੁਕਮ ਹੋਵੇਗਾ ਉਸੇ ਤਰ੍ਹਾਂ ਅਸੀਂ ਕਰਾਂਗੇ।
ਵਰਤੈ ਦੇਗ ਕਿਦੋ ਹਿਮ ਤਰੈ,
ਮਹਾਰਾਜ ਜੀ ਲੰਗਰ ਵਰਤਾ ਦਈਏ ਜਾਂ ਏਦਾਂ ਹੀ ਰੱਖ ਦਈਏ, ਪਿਆ ਰਹਿਣ ਦਈਏ, ਕਿਉਂਕਿ ਤੁਹਾਡੇ ਬਿਨਾਂ ਕਿਸੇ ਸਿੱਖ ਨੇ ਵੀ ਨਹੀਂ ਛਕਿਆ, ਮਹਾਰਾਜ ਲੰਗਰ ਵਰਤਾ ਦਈਏ ਜਾਂ ਏਦਾਂ ਹੀ ਪਿਆ ਰਹਿਣ ਦਈਏ।
ਸੁਣ ਗੁਰ ਤੂਸ਼ਣ ਕਰ ਤਿਸ ਕਾਲਾ,
ਸਿੱਖ ਦੀ ਬੇਨਤੀ ਸੁਣ ਕੇ ਸਤਿਗੁਰੂ ਫੇਰ ਚੁੱਪ ਬੈਠੇ ਰਹੇ, گرو ہر رائے صاحب جی مہاراج جی نے پھر بھی کوئی جواب نہیں دیتا.
رہے سنگھاسن چل کے رپالا.
سات گرو جی اپنے سنگھاسن تے اسی طرح ہی چل تے اڈول ہو کے بیٹھے رہے.
دو ایک کٹی دن رہو سو جائے.
خالصہ جی ہن دو کڑیاں دن رہ گیا یعنی کہ شام دا سما ہو گیا. دو کڑیاں دن باقی رہ گیا.
کہو بور سیوک سمودائے.
سیوکاں نے آ کے بہت بینتیاں کیتیاں گرو ہر رائے صاحب جی نو. پھر آ کے کہن لگے
گرو غریب نواز کرپالا لیلا تمری ادت بسالا.
کہن لگے ہے غریب نواز پادشاہ جی تواڈی لیلا اشچرج ہے. ساڈی سمجھ وچ نہیں آوندی کہ تسی سویر دے اسی طرح کیوں ہلے تک بھی نہیں چرن تک نہیں لائے. اوتا ہی چرن کٹھے کر کے رکھے نے سویر دے. مہاراج تواڈی یہ کی لیلا ہے یہ ساڈی سمجھ وچ نہیں آوندی.
ہم ال پگ جیو کیا جانے بنا آپ کے کرے بخانے.
مہاراج اسی ال پگ جیو ہاں اسی کی جان سکتے ہیں تواڈی لیلا نو جدوں تک تسی آپ دس دے نہیں. جدوں تک تسی آپ اپنے مکھوں بول کے نہیں دس دے کہ کی کھیڑ ہے مہاراج ادوں تک اسی ال پگ جیو کی جانانگے.
سرب دیوس بیٹھو سو پتایو.
سارا دن آپ جی اسی طرح ہی سنگھاسن تے بیٹھے رہے ہو اور اسی طرح ہی بیٹھ کے سارا دن بتیت کیتا ہے.
راور نے پگ نہیں ہلایو.
مہاراج جی آپ جی نے اپنا چرن تھوڑا جنا بھی نہیں ہلایا اسی طرح ہی اڈول بیٹھے رہے ہو.
دیگ بکھے بھوجن سب تیار.
مہاراج جی آپ جی دا دیگاں وچ لنگراں وچ لنگر تیار ہے.
کریو ریو سو تسی پرکار.
وہ لنگر سارے دن دا اوتا ہی پیا ہے تیار کیتا ہویا اسی طرح ہی پیا کسے نے نہیں چھکیا.
سکھن کے سندے مانا.
مہاراج جی سارے سکھاں دے من چ سندے ہے کہ اج کھیڈ کی ہے. سارے نو سمجھ نہیں آ رہی کہ اصلیت وچ اج گل کی ہے.
کیا کارن پا کرو بخانا.
کی کارن ہے کہ مہاراج اج آپ جی نے لنگر نہیں چھکیا اسی طرح سارے دن دے بیٹھے ہو.
داسن کی سن کے ارداس.
مہاراج جی ساڈے سیوکاں دی بینتی آپ جی سانو جواب دیو گل کی اج آپ جی سویر دے اسی طرح ہی اڈول بیٹھے ہو. بار بار اسی بینتیاں کر رہے ہیں پر آپ جی کوئی جواب نہیں دے رہے.
بکست مکتے کین پرکاش.
جدو ہن بینتی کیتی نا ہنیرا پی چکا سی شام دا سما سی تے سکھا دی بینتی سن کے مہاراج جی مسکرا پئے. مسکرا کے گرو ہر رائے صاحب جی مہاراج جی بولے
قابل میں گوندا سکھ رہے.
مہاراج جی کہندے بھائی سکھو سنو کابل دے وچ ساڈا سکھ بھائی گوندا رہندا ہے. بھائی گوندا جی کابل دے وچ گرسکھی دا پرچار کر رہے نے.
سارے دھیان دونوں پد گئے.
اونے اوتھے ساڈے چرنا دا دھیان دھاریا ہویا تے ساڈے چرنا دا دھیان دھارن کر کے ساڈے دوویں چرن بھائی گوندے نے اوتھے پکڑے ہوئے نے.
کس پد تس تے چرن چھٹاو بنا چھٹے کم لنگر جاو.
مہاراج جی کہندے ہن دسو بھی اودے کولو اسی اپنے چرن کیویں چڑھائیے. انہیں ساڈے چرن سویر دے پھڑے ہوئے نے. اودے کولو اسی اپنے چرن کیویں چڑھائیے تے کیویں اسی لنگر چ جا کے لنگر چھکیے.
رہو اڈیکت چھوڑ ہے موہی.
اسی اڈیک رہے ہیں سویر دے کہ بھائی گوندا جی ساڈے چرن چھڈن گے تاں اٹھاں گے. اسی تا سویر دے اڈیک رہے ہاں.
دڑ گئے راکھے او تیاگ نہ ہوئی.
پر بھائی گوندے نے ایہو جے پکے چرن پھڑے ہوئے نے ساڈے ਇਹ ਸਾਡਾ ਵੀ ਚਿੱਤ ਨਹੀਂ ਕਰਦਾ ਕਿ ਅਸੀਂ ਆਪਣੇ ਚਰਨ ਉਹਦੇ ਹੱਥਾਂ ਚੋਂ ਛੁਡਾਈਏ।
ਜਬ ਸੰਧਿਆ ਹੋਈ ਦਿਨ ਗਏ ਹੋ,
ਜਦੋਂ ਹੁਣ ਸੰਧਿਆ ਹੋ ਗਈ ਤੇ ਦਿਨ ਬੀਤ ਗਿਆ,
ਤਬ ਗੋਂਦਾ ਜਾਗਤ ਤੈ ਪਇਓ।
ਕਹਿੰਦੇ ਹੁਣ ਗੋਂਦੇ ਦੀਆਂ ਉੱਥੇ ਅੱਖਾਂ ਖੁੱਲ ਗਈਆਂ ਨੇ, ਹੁਣ ਉਹਦਾ ਧਿਆਨ ਖੁੱਲਿਆ। ਸਾਰੇ ਦਿਨ ਉਹਦੀ ਸਮਾਧੀ ਲੱਗੀ ਰਹੀ ਹੈ ਸਵੇਰ ਤੋਂ ਲੈ ਕੇ ਹੁਣ ਤੱਕ, ਹੁਣ ਉਹਦਾ ਧਿਆਨ ਖੁੱਲਾ, ਉਹਦੀਆਂ ਅੱਖਾਂ ਖੁੱਲੀਆਂ ਹਨ।
ਛੁੱਟੀ ਸਮਾਧ ਦੇ ਸੁਦੋਈ,
ਉਹਦੀ ਸਮਾਧੀ ਖੁੱਲੀ ਹੈ ਤੇ ਉਹਨੇ ਸਾਡੇ ਚਰਨ ਛੱਡੇ ਹਨ।
ਸਜੇ ਚਰਨ ਗੁਰ ਕੇ ਤਬ ਦੋਈ,
ਭਾਈ ਗੋਂਦੇ ਨੇ ਧਿਆਨ ਖੋਲਿਆ ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਛੱਡ ਦਿੱਤੇ ਨੇ।
ਉੱਠ ਕਰ ਗਮ ਨੇ ਸ਼੍ਰੀ ਹਰਿਰਾਏ,
ਫਿਰ ਗੁਰੂ ਹਰਿਰਾਏ ਸਾਹਿਬ ਜੀ ਉੱਠੇ, ਕਹਿੰਦੇ ਚਲੋ ਹੁਣ ਲੰਗਰ ਛਕਦੇ ਹਾਂ, ਹੁਣ ਸਾਡੇ ਚਰਨ ਭਾਈ ਗੋਂਦੇ ਨੇ ਛੱਡ ਦਿੱਤੇ ਨੇ, ਚਲੋ ਹੁਣ ਆਪਾਂ ਚੱਲ ਕੇ ਲੰਗਰ ਛਕੀਏ। ਗੁਰੂ ਹਰਿਰਾਏ ਸਾਹਿਬ ਇਹ ਕਹਿ ਕੇ ਉੱਠ ਖਲੋਤੇ।
ਸਦਾ ਪ੍ਰੇਮ ਬਸ ਜਿਨੋ ਸੁਭਾਏ,
ਐਸੇ ਸਤਿਗੁਰੂ ਜੀ ਜਿਹੜੇ ਸਦਾ ਪ੍ਰੇਮ ਦੇ ਬਸ ਰਹਿੰਦੇ ਨੇ, ਪ੍ਰੇਮ ਦੇ ਅਧੀਨ ਹੋ ਕੇ ਰਹਿੰਦੇ ਨੇ।
ਸਿੱਖ ਬਿਸਮਾਦ ਰਹੇ ਸੁਣ ਦੇਖ,
ਸਾਰੇ ਸਿੱਖ ਵੇਖ ਕੇ ਬੜੇ ਹੈਰਾਨ ਤੇ ਦੰਗ ਹੋਏ ਹਨ।
ਜਾਣੇ ਉਹ ਸਿੱਖ ਕੋ ਪਰਮ ਵਿਸ਼ੇਖ,
ਜਾਣ ਗਏ ਕਿ ਭਾਈ ਗੋਂਦੇ ਦਾ ਕਿੰਨਾ ਪ੍ਰੇਮ ਹੈ। ਸਤਿਗੁਰੂ ਜੀ ਉਹਦੇ ਪ੍ਰੇਮ ਦੇ ਬੱਧੇ ਹੋਏ, ਸਾਰਾ ਦਿਨ ਅਡੋਲ ਬੈਠੇ ਰਹੇ, ਆਪਣੇ ਆਸਣ ਤੋਂ ਥੋੜਾ ਜਿੰਨਾ ਵੀ ਨਹੀਂ ਹਿੱਲੇ।
ਸੁਣ ਸਤਿਗੁਰ ਤੇ ਸਰਬ ਬਿਰਤਾਂਤ,
ਸਤਿਗੁਰਾਂ ਦੇ ਕੋਲੋਂ ਇਹ ਸਾਰਾ ਬਿਰਤਾਂਤ ਸਾਰੀ ਸੰਗਤ ਨੇ ਸੁਣਿਆ।
ਸਭ ਸੰਗਤ ਜਾਣਿਓ ਬਖਿਆ,
ਸਾਰੀ ਸੰਗਤ ਵਿਚ ਇਹ ਗੱਲ ਪ੍ਰਗਟ ਹੋ ਗਈ ਕਿ ਅੱਜ ਇਸ ਗੱਲ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਨਹੀਂ ਉੱਠੇ।
ਨਿਰਨਾ ਕਰੇ ਜੇ ਗੋਂਦਾ ਆਵੇ,
ਹੁਣ ਇਹਨਾਂ ਦੇ ਮਨ ਚ ਇਹ ਖਿਆਲ ਹੋਇਆ ਵੀ ਜਦੋਂ ਭਾਈ ਗੋਂਦਾ ਜੀ ਆਉਣਗੇ ਨਾ ਤੇ ਫਿਰ ਅਸੀਂ ਨਿਰਣਾ ਕਰਾਂਗੇ ਇਸ ਗੱਲ ਦਾ। ਇਹ ਵਾਕਈ ਇਹ ਗੱਲ ਸੱਚੀ ਹੈ, ਏਦਾਂ ਹੀ ਹੋਇਆ ਕਿ ਵਾਕਈ ਭਾਈ ਗੋਂਦੇ ਨੇ ਚਰਨ ਫੜੇ ਸੀ, ਉਹਨਾਂ ਨੇ ਤਰੀਕ ਲਿਖ ਲਈ, ਵਾਰ ਲਿਖ ਲਿਆ, ਦਿਨ ਵੀ ਲਿਖ ਲਿਆ ਵੀ ਫਲਾਣੇ ਦਿਨ ਦੀ ਇਹ ਗੱਲ ਹੈ। ਕਹਿੰਦੇ ਹੁਣ ਜਦੋਂ ਭਾਈ ਗੋਂਦਾ ਆਵੇਗਾ ਉਹਦੇ ਕੋਲੋਂ ਨਿਰਣਾ ਕਰਾਂਗੇ।
ਕੀਤਕ ਦਿਓਸ ਬਾਰ ਬਿਤ ਗਏ,
ਇਸ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ।
ਗੋਂਦਾ ਬੜ ਸੰਗਤ ਸੰਗ ਲਏ,
ਭਾਈ ਗੋਂਦਾ ਜੀ ਕਾਬਲ ਤੋਂ ਸੰਗਤ ਨੂੰ ਨਾਲ ਲੈ ਕੇ ਚੱਲ ਕੇ ਆਏ।
ਜਿੱਤੇ ਵਿਲਾਇਤ ਕੇ ਸਿੱਖ ਬ੍ਰਿੰਦ,
ਜਿੰਨੇ ਉਸ ਵਿਲਾਇਤ ਦੇ ਦੇਸ਼ ਦੇ ਸਿੱਖ ਸਨ ਉਹਨਾਂ ਨੂੰ ਨਾਲ ਲੈ ਕੇ ਗੋਂਦਾ ਜੀ ਚੱਲੇ, ਕਾਬਲ ਤੋਂ ਕੀਰਤਪੁਰ ਸਾਹਿਬ ਆਏ ਨੇ।
ਲੈ ਕਰ ਆਪਣੇ ਸੰਗ ਬਿਲੰਦ,
ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਆਏ ਹਨ।
ਜਲ ਕਾਬਲ ਤੇ ਦਰਸ਼ਨ ਕਾਰਨ,
ਕਾਬਲ ਤੋਂ ਆਏ ਨੇ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ।
ਆਵਤ ਕਰਤੇ ਸ਼ਬਦ ਉਚਾਰਨ,
ਤੇ ਰਸਤੇ ਵਿਚ ਗੁਰਬਾਣੀ ਪੜ੍ਹਦੇ ਆ ਰਹੇ ਨੇ, ਕੀਰਤਨ ਕਰਦੇ ਆ ਰਹੇ ਨੇ।
ਪ੍ਰੇਮ ਪਰੇ ਵੋ ਆਏ ਪਹੁੰਚੇ,
ਪ੍ਰੇਮ ਨਾਲ ਭਰੇ ਹੋਏ ਆ ਪਹੁੰਚੇ ਨੇ ਕੀਰਤਪੁਰ ਸਾਹਿਬ ਸਤਿਗੁਰਾਂ ਦੇ ਚਰਨਾਂ ਵਿਚ।
ਸਤਿਗੁਰ ਪ੍ਰੇਮ ਜਿਨੋ ਮਨ ਰੁਚੇ,
ਇਹਨਾਂ ਸਾਰੀਆਂ ਸੰਗਤਾਂ ਦੇ ਮਨ ਚ ਗੁਰੂ ਦਾ ਪ੍ਰੇਮ ਰੁਚਦਾ ਹੈ, ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੀ ਪ੍ਰੀਤ ਇਹਨਾਂ ਸਾਰਿਆਂ ਦੇ ਮਨਾਂ ਵਿਚ ਵਸਦੀ ਹੈ।
ਸ੍ਰੀ ਸਤਿਗੁਰ ਚਿਤ ਸਭਾ ਮਜਾਰੇ,
ਗੁਰੂ ਹਰਿਰਾਏ ਸਾਹਿਬ ਜੀ ਉਸ ਵੇਲੇ ਆਪਣੇ ਦੀਵਾਨ ਵਿਚ ਆਪਣੀ ਸਭਾ ਵਿਚ ਸੰਗਤ ਨੂੰ ਦਰਸ਼ਨ ਦੇ ਰਹੇ ਸਨ।
ਦਰਸ਼ਨ ਕਰਿਓ ਆਨ ਸਿੱਖ ਸਾਰੇ,
ਇਹਨਾਂ ਸਾਰੇ ਸਿੱਖਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਦੀਦਾਰ ਪਰਸੇ ਹਨ।
ਗਾਏ ਰਬਾਬੀ ਰਾਗ ਅਨੇਕ,
ਸਤਿਗੁਰਾਂ ਦੇ ਦਰਬਾਰ ਚ ਕੀਰਤਨ ਹੋ ਰਿਹਾ ਹੈ, ਰਬਾਬੀ ਸਿੱਖ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ।
ਸੁੰਦਰ ਸ਼ਬਦ ਵਿਸਾਲ ਵਿਵੇਕ,
ਬੜੇ ਸੋਹਣੇ ਸ਼ਬਦਾਂ ਨੂੰ ਵਿਚਾਰ ਵਿਚਾਰ ਕੇ ਗੁਰੂ ਕੇ ਸਿੱਖ ਪਿਆਰ ਨਾਲ ਸੁਣ ਰਹੇ ਹਨ।
ਵਰਤ ਮੇਵਰੇ ਸਿੱਖ ਅਰਦਾਸ,
ਔਰ ਮੇਵੜੇ ਗੁਰੂ ਸਾਹਿਬ ਦੇ ਚਰਨਾਂ ਚ ਸਿੱਖਾਂ ਦੀਆਂ ਅਰਦਾਸਾਂ ਬੇਨਤੀਆਂ ਕਰ ਰਹੇ ਨੇ।
ਪੂਰੇ ਕਾਮਨਾ ਸਤਿਗੁਰ ਪਾਸ,
ਸਾਰੇ ਸਿੱਖਾਂ ਦੀਆਂ ਕਾਮਨਾਵਾਂ, ਹਰ ਇੱਕ ਮਾਈ ਭਾਈ ਦੀ ਕਾਮਨਾ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਪੂਰੀ ਕਰ ਰਹੇ ਨੇ।
ਕਾਬਲ ਕੀ ਸੰਗਤ ਜਿਸ ਕਾਲ,
ਉਸ ਸਮੇਂ ਜਿਹੜੀ ਕਾਬਲ ਦੀ ਸੰਗਤ ਹੈ, ਜਿਹੜੀ ਭਾਈ ਗੋਂਦੇ ਨਾਲ ਸੰਗਤ ਆਈ ਹੈ, ਕਾਬਲ ਦੀ ਜਿਹੜੀ ਸੰਗਤ ਹੈ ਉਸ ਸਮੇਂ,
ਦਰਸਤ ਪੇ ਤਰ ਪੇਟ ਵਿਸਾਲ,
ਉਹ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲੱਗੇ, ਔਰ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਕਾਬਲ ਦੀਆਂ ਇਹਨਾਂ ਸੰਗਤਾਂ ਨੇ ਗੁਰੂ ਚਰਨਾ ਵਿਚ ਭੇਟਾਵਾਂ ਭੇਟ ਕੀਤੀਆਂ ਹਨ।
ਗੋਂਦਾ ਮੁਖਿਆ ਜਿਨੋ ਕੇ ਮਾਏ,
ਇਨ੍ਹਾਂ ਸਾਰੀਆਂ ਸੰਗਤਾਂ ਵਿਚ ਇਨ੍ਹਾਂ ਦੇ ਮੁਖੀ ਭਾਈ ਗੋਂਦਾ ਜੀ ਨੇ, ਕਾਬਲ ਦੀ ਜਿੰਨੀ ਸੰਗਤ ਆ ਇਨ੍ਹਾਂ ਦੇ ਮੁਖੀਏ ਬਣ ਕੇ ਭਾਈ ਗੋਂਦਾ ਜੀ ਨਾਲ ਆਏ ਹਨ।
ਆਏ ਮਿਲੇ ਬੈਠੇ ਪੁੰਨ ਪਾਏ,
ਆ ਕੇ ਮਿਲੇ ਨੇ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਕੇ ਫਿਰ ਸਤਿਗੁਰਾਂ ਦੇ ਚਰਨਾਂ ਵਿਚ ਬੈਠੇ ਹਨ।
ਖੁਸ਼ੀ ਕਿਰਪਾਲ ਸਰਬ ਪਰ ਕਰੀ,
ਗੁਰੂ ਹਰ ਰਾਏ ਸਾਹਿਬ ਜੀ ਨੇ ਸਾਰਿਆਂ ਤੇ ਖੁਸ਼ੀਆਂ ਕੀਤੀਆਂ, ਜਿੰਨੀ ਸੰਗਤ ਆਈ ਹੈ ਸਾਰਿਆਂ ਤੇ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ।
ਹਿਰਦੇ ਕਾਮਨਾ ਜਸ ਜਸ ਪੁਰੀ,
ਜਿਹੋ ਜਿਹੋ ਜੀ ਕਾਮਨਾ ਲੈ ਕੇ ਜੈਸੀ ਜੈਸੀ ਭਾਵਨਾ ਲੈ ਕੇ ਆਏ ਨੇ, ਸਭ ਦੀਆਂ ਭਾਵਨਾਵਾਂ ਕਾਮਨਾਵਾਂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਪੂਰੀਆਂ ਕੀਤੀਆਂ ਨੇ।
ਤਬ ਸਿੱਖਣ ਸੋ ਬਾਤ ਚਲਾਈ,
ਉਸ ਵੇਲੇ ਖਾਲਸਾ ਜੀ ਜਿਹੜੀ ਸੰਗਤ ਭਾਈ ਗੋਂਦੇ ਦੇ ਨਾਲ ਆਈ ਹੈ ਨਾ ਕਾਬਲ ਤੋਂ, ਉਨ੍ਹਾਂ ਦੇ ਨਾਲ ਇਥੋਂ ਦੀ ਸੰਗਤ ਨੇ ਕੀਰਤਪੁਰ ਸਾਹਿਬ ਦੇ ਜਿਹੜੇ ਸਿੱਖ ਸੀ ਉਨ੍ਹਾਂ ਨੇ ਗੱਲਬਾਤ ਸ਼ੁਰੂ ਕੀਤੀ। ਉਹ ਨਿਰਣਾ ਕਰਨਾ ਸੀ ਕਿ ਵਾਕਈ ਭਾਈ ਗੋਂਦੇ ਨੇ ਚਰਨ ਫੜੇ ਸੀ, ਉਹ ਗੱਲ ਦਾ ਨਿਰਣਾ ਕਰਨ ਵਾਸਤੇ ਕਾਬਲ ਦੀ ਸੰਗਤ ਨਾਲ ਕੀਰਤਪੁਰ ਸਾਹਿਬ ਦੀ ਸੰਗਤ ਨੇ ਗੱਲ ਚਲਾਈ।
ਕਿਮ ਸਮਾਦ ਗੋਂਦੇ ਸੋ ਲਗਾਈ,
ਪੁੱਛਿਆ ਭਾਈ ਇਹ ਦੱਸੋ ਵੀ ਭਾਈ ਗੋਂਦੇ ਦੀ ਅੱਜ ਤੋਂ ਕੁਝ ਦਿਨ ਪਹਿਲਾਂ ਸਮਾਧੀ ਲੱਗੀ ਸੀ, ਕਿਉਂਕਿ ਜਦੋਂ ਸਮਾਧੀ ਲੱਗੀ ਉਦੋਂ ਸੰਗਤ ਗੋਂਦ ਭਾਈ ਗੋਂਦਾ ਜੀ ਦੇ ਆਲੇ ਦੁਆਲੇ ਰਹੀ, ਜਿਹੜੇ ਕਾਬਲ ਦੇ ਸਿੱਖ ਸੀ ਉਨ੍ਹਾਂ ਨੂੰ ਪਤਾ ਸੀ। ਕਹਿੰਦੇ ਇਹ ਦੱਸੋ ਵੀ ਕੁਝ ਦਿਨ ਪਹਿਲਾਂ ਫਲਾਣੀ ਤਰੀਕ ਸੀ, ਆਹ ਵਾਰ ਸੀ, ਉਸ ਦਿਨ ਭਾਈ ਗੋਂਦੇ ਦੀ ਸਮਾਧੀ ਲੱਗੀ ਸੀ, ਇਹਦੇ ਬਾਰੇ ਪੁੱਛਣ ਲੱਗੇ।
ਹੁਣ ਕਾਬਲ ਕੇ ਸਿੱਖ ਅਲਾਵੇ,
ਜਿਹੜੇ ਕਾਬਲ ਦੇ ਸਿੱਖ ਸੀ ਜਿਨ੍ਹਾਂ ਨੂੰ ਪਤਾ ਸੀ ਭਾਈ ਗੋਂਦੇ ਦੀ ਸਮਾਧੀ ਬਾਰੇ, ਉਹ ਉਸ ਵੇਲੇ ਬੋਲੇ ਕਹਿਣ ਲੱਗੇ।
ਜੋ ਤਿਸ ਕੇ ਨਿਤ ਪਾਸ ਰਾਵੇ,
ਉਹ ਸਿੱਖ ਨੇ ਜਿਹੜੇ ਹਰ ਵੇਲੇ ਭਾਈ ਗੋਂਦੇ ਦੇ ਨਾਲ ਰਹਿੰਦੇ ਸੀ ਉਨ੍ਹਾਂ ਦੀ ਸੇਵਾ ਵਿਚ, ਉਨ੍ਹਾਂ ਤੋਂ ਦੂਰ ਨਹੀਂ ਸੀ ਜਾਂਦੇ, ਉਹ ਸਿੱਖ ਜਿਹੜੇ ਹਰ ਵੇਲੇ ਭਾਈ ਗੋਂਦੇ ਦੀ ਸੇਵਾ ਚ ਹਾਜ਼ਰ ਰਹਿੰਦੇ ਸਨ।
ਇੱਕ ਦਿਨ ਬੈਠੇ ਉਹ ਕਰ ਇਸ਼ਨਾਨ,
ਉਨ੍ਹਾਂ ਨੇ ਦੱਸਿਆ ਕਹਿੰਦੇ ਜੀ ਇੱਕ ਦਿਨ ਦਾ ਬਚਨ ਹੈ, ਭਾਈ ਗੋਂਦਾ ਜੀ ਸਵੇਰੇ ਉੱਠੇ, ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਬੈਠ ਗਏ।
ਮੂੰਦ ਬਿਲੋਚਨ ਲਾਇਓ ਧਿਆਨ,
ਔਰ ਅੱਖਾਂ ਬੰਦ ਕਰਕੇ ਇਨ੍ਹਾਂ ਨੇ ਆਪਣਾ ਧਿਆਨ ਲਾ ਲਿਆ ਸੀ, ਇਹ ਆਪਣੀ ਸਮਾਧੀ ਵਿਚ ਸਥਿਤ ਹੋ ਗਏ ਸਨ।
ਸਭ ਦਿਨ ਬੀਤ ਗਯੋ ਥਿਤ ਪੈਸਾ,
ਉਸ ਦਿਨ ਚਾਰ ਪਹਿਰ ਤੱਕ ਇਨ੍ਹਾਂ ਦੀ ਸਮਾਧੀ ਲੱਗੀ ਰਹੀ, ਸਾਰਾ ਦਿਨ ਹੀ ਸਮਾਧੀ ਚ ਬੈਠੇ ਰਹੇ, ਸਾਰਾ ਦਿਨ ਸਮਾਧੀ ਵਿਚ ਹੀ ਸਥਿਤ ਹੋ ਕੇ ਅਡੋਲ ਹੋ ਕੇ ਬੈਠੇ ਰਹੇ।
ਮੈਂ ਸੁਧ ਤਨ ਕੀ ਲਘੂ ਗਿਰ ਜੈਸਾ,
ਕਹਿੰਦੇ ਸਰੀਰ ਦੀ ਕੋਈ ਸੁਧ ਨਹੀਂ ਰਹੀ ਇਨ੍ਹਾਂ ਨੂੰ, ਤੇ ਸਰੀਰ ਏਦਾਂ ਬੈਠਾ ਰਿਹਾ ਅਡੋਲ, ਜਿਵੇਂ ਕੋਈ ਪਹਾੜ ਹੁੰਦਾ ਨਾ ਅਡੋਲ, ਪਹਾੜ ਵਾਂਗਰ ਅਡੋਲ ਇਨ੍ਹਾਂ ਦਾ ਸਰੀਰ ਰਿਹਾ, ਅਡੋਲ ਹੋ ਕੇ ਬੈਠੇ ਰਹੇ।
ਨਹੀਂ ਕਯੋ ਕਿਸਨੇ ਇਹ ਭਾਂਤੀ,
ਪਰ ਭਾਈ ਗੋਂਦੇ ਨੂੰ ਕਿਸੇ ਨੇ ਆ ਕੇ ਕੁਝ ਹਿਲਾਇਆ ਜੁਲਾਇਆ ਨੀ, ਨਾ ਹੀ ਕਿਸੇ ਨੇ ਆ ਕੇ ਇਨ੍ਹਾਂ ਨੂੰ ਛੇੜਿਆ।
ਬਿਨ ਆਹਾਰ ਇੰਦਰੇ ਮਨ ਸ਼ਾਂਤੀ,
ਸਾਰਾ ਦਿਨ ਉਸ ਦਿਨ ਇਨ੍ਹਾਂ ਨੇ ਪ੍ਰਸ਼ਾਦਾ ਨਹੀਂ ਛਕਿਆ, ਬਿਨਾਂ ਪ੍ਰਸ਼ਾਦੇ ਤੋਂ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਕੇ, ਆਪਣੀਆਂ ਇੰਦਰੀਆਂ ਨੂੰ ਜਿੱਤ ਕੇ ਸਮਾਧੀ ਵਿਚ ਭਾਈ ਗੋਂਦਾ ਜੀ ਸਾਰਾ ਦਿਨ ਬੈਠੇ ਰਹੇ, ਔਰ ਇਹ ਸਮਾਧੀ ਇਨ੍ਹਾਂ ਦੀ ਚਾਰ ਪਹਿਰਾਂ ਤੱਕ ਲੱਗੀ ਰਹੀ।
ਸੂਰਜ ਅਸਤ ਪਇਓ ਤਿਸ ਕਾਲ,
ਸਵੇਰੇ ਅੰਮ੍ਰਿਤ ਵੇਲੇ ਤੋਂ ਸਮਾਧੀ ਲੱਗੀ, ਰਾਤ ਪੈ ਗਈ, ਸੂਰਜ ਛੁਪ ਗਿਆ ਉਸ ਵੇਲੇ, ਸ਼ਾਮ ਦਾ ਸਮਾਂ ਹੋ ਗਿਆ।
ਤਬ ਹੋਇਓ ਤਨ ਸੁਧ ਕੇ ਨਾਲ,
ਭਾਈ ਗੋਂਦੇ ਨੂੰ ਆਪਣੇ ਸਰੀਰ ਦੀ ਸੁਧ ਆਈ ਸੀ, ਸਾਰਾ ਦਿਨ ਸਮਾਧੀ ਚ ਰਹੇ, ਜਦੋਂ ਸੂਰਜ ਛੁਪਿਆ ਫਿਰ ਇਨ੍ਹਾਂ ਨੂੰ ਆਪਣੇ ਸਰੀਰ ਦੀ ਸੰਭਾਲ ਆਈ, ਆਪਣੇ ਸਰੀਰ ਵਿਚ ਸੋਝੀ ਆਈ।
ਇਮ ਹੋਈ ਇੱਕ ਦਿਨ ਧਰਮਸਾਲ,
ਧਰਮਸ਼ਾਲਾ ਵਿਚ ਬੈਠਿਆ ਇੱਕ ਦਿਨ ਭਾਈ ਗੋਂਦੇ ਦੀ ਸਮਾਧੀ ਲੱਗੀ ਸੀ, ਅਸੀਂ ਸਾਰਿਆਂ ਨੇ ਵੇਖੀ ਹੈ।
ਚਾਰੋ ਜਾਮ ਸਮਾਧ ਵਿਸ਼ਾਲ,
ਚਾਰ ਪਹਿਰਾਂ ਤੱਕ ਇਨ੍ਹਾਂ ਦੀ ਬੜੀ ਵਿਸ਼ਾਲ ਸਮਾਧੀ ਲੱਗੀ ਰਹੀ, ਅਸੀਂ ਵੇਖੀ ਹੈ।
ਤੁਮ ਕਿਮ ਬੂਜਤ ਦੇਹ ਸੁਨਾਈ,
ਪਰ ਉਹ ਸਿੱਖ ਹੈਰਾਨੀ ਨਾਲ ਪੁੱਛਦੇ, ਕਹਿੰਦੇ ਤੁਸੀਂ ਕਿਉਂ ਪੁੱਛਦੇ ਹੋ, ਤੁਹਾਨੂੰ ਕਿਵੇਂ ਪਤਾ ਲੱਗਾ ਕਿ ਭਾਈ ਗੋਂਦੇ ਦੀ ਸਮਾਧੀ ਲੱਗੀ ਸੀ ਉੱਥੇ? ਕਹਿੰਦੇ ਅਸੀਂ ਕੋਲ ਸੀ, ਪਰ ਤੁਸੀਂ ਕਿਉਂ ਪੁੱਛਦੇ ਹੋ, ਸਾਡੇ ਕੋਲੋਂ ਇਹ ਸਵਾਲ ਕਿਉਂ ਕਰਦੇ ਹੋ?
ਕਿਸ ਪ੍ਰਕਾਰ ਸੁਧ ਇਹ ਥਾਂ ਆਈ,
ਤੁਹਾਡੇ ਕੋਲ ਇੱਥੇ ਕਿਵੇਂ ਖਬਰ ਪਹੁੰਚ ਗਈ ਹੈ ਕਿ ਭਾਈ ਗੋਂਦੇ ਦੀ ਕਾਬਲ ਚ ਸਮਾਧੀ ਲੱਗੀ ਹੈ?
ਸੁਣ ਕੇ ਤਿੰਨ ਸਭ ਕਹੋ ਬਿਰਤਾਂਤ,
ਸੁਣ ਕੇ ਫਿਰ ਉਹ ਕੀਰਤਪੁਰ ਸਾਹਿਬ ਦੇ ਜਿਹੜੇ ਸਿੱਖ ਸੀ ਨਾ, ਉਹਨਾਂ ਨੇ ਉਹਨਾਂ ਕਾਬਲ ਤੋਂ ਆਏ ਹੋਏ ਸਿੱਖਾਂ ਨੂੰ ਸਾਰਾ ਬਿਰਤਾਂਤ ਦੱਸਿਆ।
ਜਿਮ ਸਤ ਗੁਰ ਕੀ ਨਸ ਬਖਿਆਤ,
ਜਿਵੇਂ ਗੁਰੂ ਹਰ ਰਾਏ ਸਾਹਿਬ ਜੀ ਨੇ ਪ੍ਰਗਟ ਕੀਤਾ ਸੀ ਨਾ, ਉਹ ਸਾਰਾ ਬਿਰਤਾਂਤ ਉਹਨਾਂ ਨੇ ਦੱਸਿਆ।
ਚਾਰ ਜਾਮ ਬੈਠੇ ਹੀ ਰਹੇ,
ਕਹਿੰਦੇ ਜੀ ਇੱਥੇ ਗੁਰੂ ਹਰ ਰਾਏ ਸਾਹਿਬ ਜੀ ਵੀ ਚਾਰ ਪਹਿਰਾਂ ਤੱਕ ਬੈਠੇ ਰਹੇ ਅਡੋਲ, ਮਹਾਰਾਜ ਜੀ ਵੀ ਚਾਰ ਪਹਿਰਾਂ ਤੱਕ ਅਡੋਲ ਬੈਠੇ ਰਹੇ।
ਕਹਿਤ ਪਏ ਅਮਰੇ ਪਦ ਗਏ,
ਸਤਿਗੁਰਾਂ ਨੂੰ ਅਸੀਂ ਪੁੱਛਿਆ ਤੇ ਮਹਾਰਾਜ ਜੀ ਕਹਿੰਦੇ ਸਨ ਕਿ ਭਾਈ ਗੋਂਦੇ ਨੇ ਸਾਡੇ ਚਰਨ ਫੜੇ ਹੋਏ ਨੇ ਕਾਬਲ ਚ, ਅਸੀਂ ਤਾਂ ਨੀ ਉੱਠੇ। ਇੱਦਾਂ ਗੁਰੂ ਹਰ ਰਾਏ ਸਾਹਿਬ ਨੇ ਸਾਨੂੰ ਦੱਸਿਆ।
ਕਿਮ ਲੰਗਰ ਮੈਂ ਕਰੇ ਪਿਆਨਾ,
ਤੇ ਫਿਰ ਇੱਦਾਂ ਲੰਗਰ ਦੇ ਵਿੱਚ ਜਾ ਕੇ ਬਾਅਦ ਵਿੱਚ ਉਹਨਾਂ ਨੇ ਰਾਤ ਨੂੰ ਲੰਗਰ ਛਕਿਆ।
ਫਿਰੇ ਸਿੰਘਾਸਨ ਕਿਰਪਾ ਨਿਧਾਨਾ,
ਸਾਰਾ ਦਿਨ ਚਾਰ ਪੈਰ ਮਹਾਰਾਜ ਗੁਰੂ ਹਰ ਰਾਏ ਸਾਹਿਬ ਸਿੰਘਾਸਨ ਤੇ ਹੀ ਬੈਠੇ ਰਹੇ।
ਸੁਣ ਦੋ ਦਿਸ਼ ਕੇ ਸਭ ਬਿਰਤਾਂਤ,
ਦੋਵਾਂ ਪਾਸਿਆਂ ਦਾ ਬਿਰਤਾਂਤ ਸਿੱਖਾਂ ਨੇ ਸੁਣਿਆ। ਕਾਬਲ ਵਾਲਿਆਂ ਨੇ ਕੀਰਤਪੁਰ ਵਾਲਿਆਂ ਨੂੰ ਦੱਸਿਆ, ਕੀਰਤਪੁਰ ਸਾਹਿਬ ਵਾਲਿਆਂ ਨੇ ਕਾਬਲ ਵਾਲਿਆਂ ਨੂੰ ਸਾਰਾ ਪ੍ਰਸੰਗ ਦੱਸਿਆ।
ਇਸਮੈ ਹੋਏ ਲੱਖ ਸਿਧਾਂਤ,
ਔਰ ਇਸ ਸਿਧਾਂਤ ਨੂੰ ਜਾਣ ਕੇ ਬੜੇ ਹੈਰਾਨ ਹੋਏ, ਬੜੇ ਵਿਸਮਾਦ ਵਿੱਚ ਆ ਕੇ ਸੋਚਣ ਲੱਗੇ।
ਸਤ ਗੁਰ ਮੈਂ ਮਾਨੇ ਕਿਆ ਅਲ ਪਗ ਜੀਵ ਹਮ ਜਾਣੇ,
ਕਹਿੰਦੇ ਸਤਿਗੁਰਾਂ ਦੀ ਮਹਿਮਾ ਮਹਾ ਮਹਾਨ ਹੈ, ਅਸੀਂ ਅਲਪਗ ਜੀਵ ਕਿਵੇਂ ਜਾਣ ਸਕਦੇ ਹਾਂ।
ਭਾਈ ਗੋਂਦੇ ਕੀ ਵੱਡੇ ਆਈ, ਭਾਈ ਅਦਕ ਸ਼੍ਰੀ ਮੁਖ ਤੇ ਗਾਈ,
ਕਹਿੰਦੇ ਭਾਈ ਗੋਂਦੇ ਦੀ ਅਦਕ ਵਡਿਆਈ ਔਰ ਉਹ ਵਡਿਆਈ ਸ਼੍ਰੀ ਮੁਖ ਤੇ ਗਾਈ। ਗੁਰੂ ਹਰ ਰਾਏ ਸਾਹਿਬ ਨੇ ਆਪ ਆਪਣੇ ਮੁਖੋਂ ਭਾਈ ਗੋਂਦੇ ਦੀ ਵਡਿਆਈ ਕੀਤੀ।
ਪ੍ਰੇਮ ਅਧੀਨ ਪਰਮੇਸ਼ਰ ਜਾਨਾ, ਨਿਤ ਪ੍ਰੇਮੀ ਕੇ ਬਸੀ ਮਾਨਾ।
ਸਤਿਗੁਰੂ ਜੀ ਪ੍ਰੇਮ ਦੇ ਅਧੀਨ ਹਨ, ਸਾਚ ਕਹੋ ਸੁਣ ਲਿਹੋ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੇ ਅਧੀਨ ਨੇ ਮਹਾਰਾਜ ਜੀ, ਨਿਤ ਪ੍ਰੇਮ ਦੇ ਵਸੀਕਾਰ ਹਨ।
ਅਸ ਪ੍ਰਭ ਕੋ ਜੋ ਮਨੋ ਵਿਸਾਰੇ, ਮਾਨੁਖ ਜਨਮ ਜਗਤ ਸੇ ਆਰੇ।
ਐਸੇ ਪ੍ਰਭੂ ਨੂੰ ਜਿਹੜੇ ਆਪਣੇ ਮਨ ਚੋਂ ਵਿਸਾਰ ਦਿੰਦੇ ਨੇ, ਉਹ ਆਪਣੇ ਮਨੁੱਖਾ ਜਨਮ ਦੀ ਬਾਜੀ ਸੰਸਾਰ ਚ ਹਾਰ ਜਾਂਦੇ ਹਨ, ਜਿਹੜੇ ਐਸੇ ਗੁਰੂ ਨੂੰ ਵਿਸਾਰਦੇ। ਇਸੇ ਕਰਕੇ ਸਿੱਖ ਅਰਦਾਸਾਂ ਕਰਦੇ ਨੇ ਵਿਸਰਨ